गुरु गुरु ग्रंथ साहिब जी के अमृत वचना से 100% यकीन करना होगा। सतगुरु महाराज कहते बिच संगत हर तंत दसा जी, मेरा वाहगुरु संगत विच आप वस रहा है। इसलिए शुद्ध भावना नाल आने वालों को इतना कुछ प्राप्त हो जाता है जिहड़ा होर किसी थां ते प्राप्त नहीं हुंदा। इहनूं सिर करमण के करमा तां ही है। इत्थे उस वाहगुरु की कुछ विशेष करके नजर है, भावें उह सानूं नहीं दिसदा पर सानूं देख जरूर रिहा। मेरी संगत विच कौन बैठा है, किवें बैठा है, किस प्यार विच बैठा है, वो दिलों का भी जाणू। उन्हों साडा मन भी दिखता है, साडा तन भी दिखता है। ऐसा जो परमेश्वर है विच संगत हर प्रभ वसै जियो, जां साध संगत में वसै गोपाल। भाई साहब लिखते हैं भगवान विष्णु के नाद की वार्तालाप में, साध संगत मेरो के रूप है नाद में। ये नाद गुण साध संगत मेरा अपना नित्य स्वरूप है। ये भगवान विष्णु जी जो नाद में कहा वो गल संस्कृत के सूत्रों के प्राप्त हुई। नारद के कहण तो कि असली टिकाणा किरा भगवान जी कह रहे कि फिर असली टिकाणा साध संगत है। इसलिए बहुत सारे को भावों वाले व्यक्ति ने जिन्हों बीमारियां डॉक्टर नहीं हटा सके, साध संगत करदिया उन्होंने पता भी नहीं लग्या सहज ही कदों बीमारी हट गई, कि कोई कारण लभदी रह गई ये अपने आप ही हट गई, जब किसी दवाई का बहाना बन के हट गया। उन्होंने बोलिया ये नहीं पता कि उस प्रभु की नजर पै गई तेरे से जो संगत में वस रहा। उस गुरु गोबिंद सिंह साहब की दृष्टि होगी जो कहते हैं खालसा मेरो रूप है खास, खालसे में हों करो निवास। गुरु खालसे के विच गुरु आप वस रहा। सतगुरु महाराज ने इथे तक है कि सिंह सो रहत पंच जन मिले, जिथे पंच सिंह त्यार प्रत्यार पहरे वाले अमृत धारी पंजा बाणिया के नितनेमी चार बजर ग्रहत तो बजे वाले अजिहे पंच व्यक्ति मिल जा, क्योंकि रहत तो बिना सिख सिख नहीं है। रहत बिना नह सिख कहावै, रहत बिना दारक चोटा खावै। जिमें निगोरा चुटा खाँदा कि उमें भाई गुरु वाला बन के जे रहत नहीं रखी वह भी गवादिया चोटा निगोरे की तरह ही खाँदा। इसलिए गुरमत के ढंडोरे में गिनती बनाने की गल हरगिज नहीं है। इतनी नाम रस्मियों का वाधा करने की गल है, जिन्होंने अमृत साके रहत रखनी है इतनी उन्होंने बार बार बेनतियां की जाए, मजबूर करके किसी को अमृत नहीं छाने। इत जिन्हें चर भुख ना लगे खालसा की रोटी हजम नहीं होगी, अमृत गले छो बिना लोड़ तो रोटी दे रहे हो बिगाड़ कर दे। जे लोड़ तो बिना अमृत छका दिता तो वह की असर होगा। इस करके भांडा पहले साफ करना, भांडा धोए धूप वैस देव तो पुजाओ। इस करके साफ सतगुरु महाराज कहते हैं सिंह सो रहत पंच जने मिले, कि पंच सिंह मेरे रहत मान मिल जा। हजूर कहते मन स्वरूप तह जाना मिले, कई प्रकार मेरा अपना स्वरूप जान लेना ਉਹਨਾਂ ਦੇ ਦਰਸ਼ਨ ਮੇਰੇ ਦਰਸ਼ਨ, ਉਹਨਾਂ ਦੇ ਮੁੱਖ ਵਿੱਚ ਪਾਇਆ ਪਦਾਰਥ ਮੇਰੇ ਮੁੱਖ ਵਿੱਚ ਗੁਰਸਿੱਖ ਪ੍ਰੀਤ ਸਤਿਗੁਰ ਪ੍ਰੀਤ ਜਾਂ ਗੁਰਸਿੱਖ ਮੁੱਖ ਪਾਇਆ, ਉਹਨਾਂ ਦੇ ਚਿਹਰੇ ਮੇਰੇ ਚਿਹਰੇ, ਉਹਨਾਂ ਦੀ ਕਹਿਣ ਮੇਰੀ ਕਹਿਣ। ਪਰ ਕੇਵਲ ਕਿਹਾ ਹੀ ਨਹੀਂ, ਇਹ ਗੱਲ ਕਹਿਣ ਮਾਤਰ ਨਹੀਂ, ਪ੍ਰੈਕਟੀਕਲ ਕਰਕੇ ਵਿਖਾਈ ਹੋਈ ਹੈ। ਮੈਂ ਆਪ ਜੀ ਨੂੰ ਛੋਟੀ ਜਿਹੀ ਬੇਨਤੀ ਕਰਦੇ ਹਾਂ, ਇਹਦੇ ਨਾਲ ਲੜੀਵਾਰ ਜੋ ਕਥਾ ਨਾਲੇ ਗੇਮਿੰਗ ਕੁਝ ਜਿਹਨਾਂ ਨੂੰ ਐਤਵਾਰ ਦਾ ਧੋਖਾ ਪੁਰਾਣਾ ਇਹ ਪਿਆ ਸੀ, ਹੁਣ ਸੰਗਤਾਂ ਟੈਲੀਫੋਨ ਕਰਕੇ ਇੱਕ ਦੂਜੇ ਤੋਂ ਪੁੱਛ ਕੇ ਫਟਾਫਟ ਆ ਰਹੇ ਹਨ, ਉਹ ਵੀ ਕੁਝ ਕਿਵੇਂ ਆ ਲੈਣ। ਇਹ ਗੱਲ ਇੱਥੇ ਚੱਲਦੀ ਪ੍ਰਕਰਨ ਸਮਝਣੀ ਬੜੀ ਜ਼ਰੂਰੀ ਹੈ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਆਨੰਦਾਂ ਦੀ ਪੁਰੀ, ਆਨੰਦ ਦੇ ਦੇਣ ਵਾਲੀ ਉਹ ਪੁਰੀ ਰਹੀ ਹੈ, ਇਸ ਥਾਂ ਤੇ ਆਪ ਜੀ ਵਿਰਾਜਮਾਨ। ਇਸੇ ਇਲਾਕੇ ਦੇ ਨੇੜੇ, ਬਹੁਤੀ ਦੂਰ ਨਹੀਂ ਪਰ ਬਹੁਤੀ ਨੇੜੇ ਵੀ ਨਹੀਂ, ਇੱਕ ਕਿਰਤੀ ਸਿਰ ਵਾਹੀ ਕਰਨ ਵਾਲਾ, ਖੇਤੀ ਕਰਨ ਵਾਲਾ, ਸਰਲ ਸੁਭਾਅ ਦਾ, ਸਿੱਧੇ ਸੁਭਾਅ ਦਾ, ਜਿਹਦੀ ਅਵਸਥਾ ਸਤੋ ਵੀ ਵਿਅਕਤੀ ਬਣੀ ਹੋਈ ਹੈ। ਇਹ ਇੱਕ ਦਿਨ ਵਿਚਾਰ ਕਰਦਾ ਕਿ ਅਸੀਂ ਗੁਰੂ ਕੇ ਸਿੱਖ ਬਣ ਕੇ ਆਪਣਾ ਭਲਾ ਤੇ ਕਰਵਾ ਲਿਆ, ਮੇਰੇ ਖੇਤ ਦੇ ਵਿੱਚ ਬੀਜੇ ਹੋਏ ਹਰ ਦਾਣੇ ਦਾ ਭਲਾ ਹੋਣਾ ਚਾਹੀਦਾ ਹੈ। ਜਿਹਨਾਂ ਦਾਣਿਆਂ ਦੇ ਵਿੱਚੋਂ ਕੁਝ ਦਾਣੇ ਗੁਰੂ ਕੀ ਰਸਨਾ ਨੂੰ ਲੱਗ ਜਾਣ ਤਾਂ ਸਾਰੇ ਦਾਣਿਆਂ ਦਾ, ਕਿਉਂਕਿ ਜੇਤੇ ਦਾਣੇ ਅੰਨ ਕੇ ਜੀਆਂ ਬਾਅਦ ਨਾ ਹੋਏ, ਇਹਨਾਂ ਦੀ ਵੀ ਕਲਿਆਣ ਹੋ ਜਾਵੇ, ਇਹ ਵੀ ਸਕੂਨ ਤੋਂ ਛੁੱਟ ਜਾਣ, ਕਿਉਂਕਿ ਗੁਰਸਿੱਖ ਪਰਉਪਕਾਰੀ ਤੇ ਪਰਉਪਕਾਰੀ ਗੁਰ ਪਿਆਰਾ ਗੁਰੂ ਨੂੰ ਪਿਆਰਾ ਜਿਹੜਾ ਪਰਉਪਕਾਰ ਕਰੇ। ਇਹ ਸੋਚ ਸਿੱਖ ਨੇ ਆਪਣੇ ਘਰਵਾਲੀ ਨੂੰ ਕਿਹਾ ਵੀ ਭਾਗਾਂ ਵਾਲੀਏ ਸੁੱਤ ਪਵਿੱਤਰਤਾ ਦੇ ਨਾਲ, ਅੱਜ ਉੱਠਦੀ ਜਾ ਰਹੀ ਹੈ ਸੁੱਤ ਪਵਿੱਤਰਤਾ, ਬਹੁਤ ਕੁਛ ਸੁਣ ਲਿਆ ਤੁਸੀਂ ਕਲਯੁਗ ਦੇ ਲਕਸ਼ਣਾਂ ਨੂੰ, ਸੁੱਤ ਨੂੰ ਲੋਕਾਂ ਨੇ ਪਖੰਡ ਕਰਕੇ ਭੰਡਣ ਲੱਗ ਜਾਣੇ, ਸੁੱਤ ਨੂੰ ਪਖੰਡ ਕਹਿਣਗੇ, ਇਹ ਵੀ ਕਲਯੁਗ ਦੇ ਲਕਸ਼ਣਾਂ ਦੀ ਗੱਲ ਹੋਈ। ਸੁੱਤ ਪਖੰਡ ਨਹੀਂ ਹੈ ਪਰ ਦਰਜਾ ਹੈ, ਉਹਦੀ ਪਦਰ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਇਸ ਪਿਆਰੇ ਸਿੱਖ ਨੇ ਕਿਹਾ ਕਿ ਸੁੱਧੇ ਕੇਸੀ ਇਸ਼ਨਾਨ ਕਰ, ਇੱਕ ਬਰਤਨਾਂ ਨੂੰ ਸਾਰਿਆਂ ਨੂੰ ਮਾਂਜ, ਸੋਧ ਕੇ ਚੰਗੀ ਤਰ੍ਹਾਂ ਲੰਗਰ ਤਿਆਰ ਕਰ, ਅਤੇ ਲੰਗਰ ਤਿਆਰ ਕਰਨ ਦੀ ਮਰਿਆਦਾ, ਦੇਗ ਤਿਆਰ ਕਰਨ ਦੀ ਮਰਿਆਦਾ ਇਹ ਸਿੱਖ ਧਰਮ ਵਿੱਚ ਪੁਰਾਤਨ ਸਮੇਂ ਤੋਂ ਜੋ ਚਲੀ ਆ ਰਹੀ ਹੈ, ਇਹ ਵੀ ਅੱਜ ਕਲਯੁਗ ਨੇ ਉਡਾ ਦਿੱਤੀ। ਲੰਗਰ ਛਕਣ ਦੀ ਮਰਿਆਦਾ ਵੀ ਜਾ ਰਹੀ ਹੈ ਅਤੇ ਲੰਗਰ ਪਕਾਉਣ ਦੀ ਮਰਿਆਦਾ ਵੀ ਜਾ ਰਹੀ ਹੈ। ਸੰਗਤ ਔਰ ਪੰਗਤ ਦੀ ਜੋ ਮਰਿਆਦਾ ਹੈ, ਸੁਤਮ ਦੇ ਨਾਲ ਲੰਗਰ ਤਿਆਰ ਹੋਣਾ, ਜਿਵੇਂ ਦੇਗ ਤਿਆਰ ਕਰਨੀ ਹੈ ਸੁਤਮ ਨਾਲ, ਲੰਗਰ ਵੀ ਇਸੇ ਤਰ੍ਹਾਂ ਤਿਆਰ ਹੁੰਦਾ। ਸਿੰਘ ਜੀ ਨੇ ਇਸ਼ਨਾਨ ਕੀਤਾ, ਦੋਨਾਂ ਪਤੀ ਪਤਨੀ ਨੇ ਪੰਜੇ ਬਾਣੀਆਂ ਦਾ ਨਿਤਨੇਮ ਕੀਤਾ, ਉਸ ਤੋਂ ਬਾਅਦ ਮੂੰਹ ਤੇ ਟਾਹਾ ਮਾਰ ਲਿਆ ਕਿ ਬਾਣੀ ਪੜ੍ਹਦਿਆਂ ਮੇਰਾ ਕੋਈ ਰੰਜਿਤ ਮਾਤਰ ਵੀ ਥੁੱਕ ਉਸ ਲੰਗਰ ਵਿੱਚ ਡਿੱਗ ਕੇ ਜਿਹੜਾ ਗੁਰੂ ਵਾਸਤੇ ਪਿਆਰ ਕਰਨਾ ਹੈ, ਇੱਥੇ ਲੰਗਰ ਤਾਂ ਪਵਿੱਤਰ ਨਾ ਹੋਣਾ। ਹੁਣ ਵਿਚਾਰ ਕਰ ਲਓ ਵੀ ਗੱਲਾਂ ਕਰਨੀਆਂ ਤਾਂ ਇੱਕ ਪਾਸੇ ਰਹੀਆਂ, ਲੰਗਰ ਤਿਆਰ ਹੋਣ ਲੱਗਾ, ਬਾਣੀ ਪੜ੍ਹਦਿਆਂ ਸੁਖਨੀ ਨੇ ਲੰਗਰ ਤਿਆਰ ਕੀਤਾ, ਸਰੋਂ ਦਾ ਸਾਗ, ਇਸੇ ਪ੍ਰਕਾਰ ਬਾਜਰੇ ਦੀ ਰੋਟੀ ਹੈ, ਇਹ ਮੱਖਣ ਆਪਣੇ ਹੱਥੀਂ ਦੁੱਧ ਰਿੜਕ ਕੇ, ਦਹੀਂ ਰਿੜਕ ਕੇ, ਇੱਕ ਲੱਸੀ ਦਾ ਪਾਤਰ, ਅਤੇ ਉੱਤੇ ਛੰਨਾ ਰੱਖ ਦਿੱਤਾ, ਉਹਦੇ ਵਿੱਚ ਮੱਖਣ ਪਾ ਦਿੱਤਾ, ਉਹਦੇ ਦੇ ਕੋਲ ਵਿੱਚ ਬੰਨ ਕੇ ਪੰਜ ਰੋਟੀਆਂ, ਪੰਜ ਕੱਥੇ, ਇਹ ਲੰਗਰ ਗੁਰੂ ਗੋਬਿੰਦ ਸਿੰਘ ਸਾਹਿਬ ਵਾਸਤੇ ਤਿਆਰ ਹੋਇਆ। ਸਿੱਖਣੀ ਨੇ ਕਿਹਾ ਜੀ ਹੁਣ ਮੇਰੀ ਡਿਊਟੀ ਸਮਾਪਤ ਹੈ, ਲੰਗਰ ਮਰਿਆਦਾ ਨਾਲ ਬਣਿਆ ਤੇ ਹੁਣ ਲੈ ਕੇ ਤੁਸੀਂ ਮਰਿਆਦਾ ਨਾਲ ਜਾਣਾ। ਕਿਵੇਂ? ਮਾਰਗ ਚਲਤ ਹਰੇ ਵਰ ਧਿਆਈਐ। ਜਿਵੇਂ ਲੰਗਰ ਬਣਾਉਂਦਿਆਂ ਬਾਣੀ ਪੜ੍ਹਦਿਆਂ ਪੜ੍ਹਦਿਆਂ ਲੰਗਰ ਤਿਆਰ ਹੋਇਆ ਤੇ ਹੁਣ ਲੰਗਰ ਲੈ ਜਾਣ ਵਾਲਾ ਸਤਿਗੁਰਾਂ ਦੀ ਅੰਮ੍ਰਿਤ ਦੀ ਬਾਣੀ ਪੜ੍ਹਦਾ ਜਾ ਰਿਹਾ, ਹਰ ਕਦਮ ਦੇ ਨਾਲ ਉਹਦਾ ਸਿਮਰਨ ਕਰਦਾ ਜਾ ਰਿਹਾ। ਇੱਕ ਛੋਟੀ ਜਿਹੀ ਨਦੀ ਆ ਗਈ, ਉਸ ਨਦੀ ਦੇ ਕਿਨਾਰੇ ਕੰਢੇ ਦੇ ਉੱਤੇ ਕੁਝ ਨਾਮ ਰਸੀ ਗੁਰਸਿੱਖ ਮਹਾਂਪੁਰਸ਼ ਗੁਰਦੁਆਰਾ ਬੈਠੇ ਸਨ। ਨੇਤਰੇਮ ਤੋਂ ਵਿਹਲੇ ਹੋਏ ਸਨ, ਇਸ਼ਨਾਨ ਕਰਕੇ ਤੇ ਬੜੇ ਤੜਕੇ ਤੇ ਲਗੇ ਸਨ। ਸਿੱਧੀ ਰੋਟੀਆਂ ਵਾਲੇ ਗੁਰਸਿੱਖ ਨੇ ਸ਼ਬਦ ਨੂੰ ਵਿਸਰਾਮ ਦੇ ਕੇ ਜਿੱਥੇ ਨਾਨਕ ਪਦ ਆ ਜਾਂਦਾ ਹੈ ਦੇਖਿਆ ਕਿ ਮੇਰੇ ਗੁਰੂ ਦਾ ਹੁਕਮ ਕਿ ਜਿੱਥੇ ਅੰਮ੍ਰਿਤਧਾਰੀ ਚਿਹਰਾ ਤੁਹਾਨੂੰ ਨਜ਼ਰ ਪੈ ਜਾਏ ਤੇ ਫਤਿਹ ਗਜਾਇਬ ਨਾ ਲੰਘਣਾ ਲੱਗੇ। ਗੁਰੂ ਦਾ ਭੈ ਕੀਤਾ, ਦੋਨੋਂ ਹੱਥ ਜੋੜ ਕਰਕੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਗੋਂ ਉਹਨਾਂ ਨੇ ਮਰਿਆਦਾ ਦੇ ਅਨੁਸਾਰ ਬਰਾਬਰੇ ਰਸੀਲੇ ਬੋਲ ਪਤੀ ਦੀ ਆਵਾਜ਼ ਦਿੱਤੀ। ਉਹਨਾਂ ਚ ਇੱਕ ਮਸਤਾਨੀ ਜੀ ਗਿਰਤੀ ਦਾ ਸਿੱਖ ਕਹਿਣ ਲੱਗਾ, ਗੁਰੂ ਪਿਆਰਿਆ ਰੁਕ ਗਿਆ। ਖਾਲਸਾ ਜੀ ਮੈਨੂੰ ਕਿਹਾ, ਕਹਿੰਦੇ ਹਾਂ ਤੈਨੂੰ ਕਿਹਾ, ਕਿੱਥੇ ਚਲੇ? ਕਹਿਣ ਲੱਗਾ ਗੁਰੂ ਪਿਆਰਿਓ, ਮੈਂ ਉਸ ਅਕਾਲ ਦੇ ਪੁੱਤਰ ਜਿਹੜੇ ਸੰਸਾਰ ਵਿੱਚ ਖਾਲਸਾ ਧਰਮ ਪੈਦਾ ਕਰਨ ਲਈ ਆਏ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਉਹਨਾਂ ਵਾਸਤੇ ਲੰਗਰ ਤਿਆਰ ਕਰਕੇ ਲਿਆਇਆ ਤੇ ਅੱਜ ਮੈਂ ਆਪਣੇ ਗੁਰੂ ਜੀ ਨੂੰ ਲੰਗਰ ਛਕਾਉਣ ਵਾਸਤੇ ਚੱਲਿਆ। ਉਹ ਜਿਹੜਾ ਪਸਤਾਨੀ ਵਿਅਕਤੀ ਦਾ ਸਿੱਖ ਸੀ ਕਹਿਣ ਲੱਗਾ, ਅਨੰਦਪੁਰ ਸਾਹਿਬ ਜੋ ਬੜੀ ਦੂਰ ਹੈ, ਤੈਨੂੰ ਖੇਚਲ ਹੋਏਗੀ ਜੇ ਗੁਰੂ ਨੂੰ ਭੋਗ ਇੱਥੇ ਲਵਾ ਦਈਏ, ਤੇਰੀ ਖੇਚਲ ਮੁੱਕ ਜਾਏ। ਗਲਤੀ ਆਪ ਸਤਨਾਮ ਸੁਣਵਾ ਜੇ ਤਾਂ ਹੁੰਦਾ ਮਹੱਤਰ ਵਰਗਾ, ਉਹ ਜਦੇ ਕਹਿੰਦਾ ਵੀ ਲਾਲਤੀ ਰੋਟੀਆਂ ਦੇ ਇਹ ਤਰੀਕੇ ਨਾਲ ਮੰਗਦੇ, ਉਸ ਇਨਾਮ ਦਾ ਰਸੀਆ ਸਮਝ ਗਿਆ ਕਿ ਗੁਰਮੁਖ ਨੂੰ ਇਹਨਾਂ ਨੂੰ ਕੀ ਪਤਾ ਹੈ। ਦੋ ਦਿਨ ਹੋ ਗਏ, ਇੱਕ ਦਿਨ ਹੋ ਗਏ ਗੱਪਾਂ ਦੇ ਛੱਡਿਆ ਹੁਣ। ਗੁਰੂ ਔਰ ਗੁਰੂ ਦੇ ਸਿੱਖਾਂ ਜਦੋਂ ਫਰਕ ਹੀ ਕੋਈ ਨਹੀਂ, ਭਾਵੇਂ ਗੁਰੂ ਵਾਸਤੇ ਤਿਆਰ ਕੀਤਾ ਤੇ ਅੱਜ ਇਹਨਾਂ ਨੂੰ ਕੱਲ੍ਹ ਨੂੰ ਗੁਰੂ। ਉਹਨੇ ਕਹਿੰਦਾ ਲਓ ਜੀ, ਜਿਵੇਂ ਤੁਹਾਡਾ ਬਚਨ ਪ੍ਰਾਪਤ ਸਮੇਂ ਦੇ ਗੁਰਸਿੱਖ ਇੱਕ ਗੱਲ ਇਤਿਹਾਸ ਪੜ੍ਹ ਕੇ ਤੁਹਾਡੇ ਸਾਹਮਣੇ ਨਵੀਂ ਹੋ ਜਾਏਗੀ। ਸਿੱਖ ਸਿੱਖ ਦਾ ਬਚਨ ਮੰਨਦਾ ਸੀ, ਸਿੱਖ ਸਿੱਖ ਤੋਂ ਭੈ ਕਰਦਾ ਸੀ, ਸਿੱਖ ਸਿੱਖ ਦਾ ਅਦਬ ਕਰਦਾ ਸੀ ਤੇ ਸਿੱਖ ਸਿੱਖ ਦੀ ਪੂਜਾ ਕਰਦਾ ਸੀ। ਅੱਜ ਸਾਰੀਆਂ ਗੱਲਾਂ ਸਿੱਖ ਸਿੱਖ ਦਾ ਵਿਰੋਧੀ, ਸਿੱਖ ਸਿੱਖ ਦਾ ਅਪਮਾਨ, ਸਿੱਖ ਸਿੱਖ ਦੀ ਨਿੰਦਾ, ਇਹ ਸਾਰੀ ਗੱਲਾਂ ਉਲਟ ਹੋ ਗਈਆਂ। ਪ੍ਰਜਾ ਵਿਨਾਸ਼ ਵਾਲੇ ਵੀ ਪਲੀਜ਼ ਬੁੱਧ ਗੁਰੂ ਨੇ ਕਿਹਾ ਸੀ ਨਾ, ਇਹ ਵਚਨ ਨੂੰ ਯਾਦ ਰੱਖਣ ਵਾਲਾ ਹੈ ਔਰ ਇਸ ਵਚਨ ਤੋਂ ਡਰ ਕੇ ਆਪਣੀ ਆਦਤ ਨੂੰ ਬਦਲ ਲੈਣਾ ਚਾਹੀਦਾ। ਗੁਰੂ ਕਹਿੰਦੇ ਨਾ, ਜਾਵੀ ਖਾਲਸਾ ਗੱਲ ਮਿਲ ਜਾਏ, ਕਵੀ ਖਾਲਸਾ ਧੱਕੇ ਖਾਏ। ਜਦੋਂ ਰਲ ਘੱਟ ਬੁਲਾਏ, ਜਦੋਂ ਲੋਕਾਂ ਦੀਆਂ ਆਦਤਾਂ ਖਾਲਸ ਵਿੱਚ ਕੁਝ ਪ੍ਰਵੇਸ਼ ਕਰ ਜਾਣਗੀਆਂ ਮਨਮਤ ਦੀਆਂ, ਤੇ ਉਦੋਂ ਧੱਕੇ ਹੋਣਗੇ। ਜਾਵੇ ਗਹਿ ਵਿਪਰਣ ਕੀ ਰੀਤ, ਮੈਂ ਨਾ ਕਰੋਧਨ ਕੀ ਪ੍ਰਤੀ। ਇਸ ਕਰਕੇ ਸਾਸ ਜੀ ਕਿਤੇ ਖਾਲਸੇ ਨੂੰ ਬਿਲਕੁਲ ਆਪਣਾ ਰੂਪ, ਪਰ ਉਸ ਖਾਲਸੇ ਦੇ ਵਿੱਚ ਸਾਰੀਆਂ ਆਦਤਾਂ ਗੁਰੂ ਵਾਲੀਆਂ, ਸਾਰੇ ਗੁਣ ਗੁਰੂ ਵਾਲੇ। ਸਿੱਖ ਨੇ ਉਸੇ ਵੇਲੇ ਸਿਰ ਤੋਂ ਰੋਟੀਆਂ ਤਾਰੀਆਂ, ਸੁੱਚ ਪਵਿੱਤਰਤਾ ਦੇ ਨਾਲ ਲੰਗਰ ਲੈ ਕੇ ਆਇਆ ਸੀ। ਇੱਕ ਇੱਕ ਰੋਟੀ ਉਹਨਾਂ ਪੰਜਾਂ ਸਿੱਖਾਂ ਦੇ ਹੱਥ ਰੱਖ ਦਿੱਤੀ, ਸਾਗ ਮੱਖਣ ਲੱਸੀ ਉਹਨਾਂ ਨੂੰ ਸੁਕਾ ਕੇ ਸੰਤੁਸ਼ਟ ਕਰ ਦਿੱਤੀ। ਹੁਣ ਸਤੀ ਦੇ ਸੰਤੋਖੀ ਦਾ ਭਗਵਾਨ ਗਰਜੀ ਬਾਸ ਦੇਣ ਵਾਲੇ संतोखी सती खान वाले संतोखी लालची जीव के साधु नहीं सन। हर सचे कीते चूला पड़े सचे पातशाह दाना पानी तो पहली आप जी कि कहर तेरे को सके धर्म की किरत करने वाला जिस इच्छा को लैके ये चलिया सचे पातशाह गुरमत अनुसार यदि इच्छा तुरंत पूरी कर देनी कृपा करनी दासा दिया फुल जमा कर देनिया तेरे बच्चे भुखे सन इसलिए पिता का हिस्सा कई बार पुत्र खा ही लगे होंगे गप्पा छोड़ प्यार बचा के अखा चो अंसू आ गए प्यार भरिया गल इतने बैठे आनंद प्रसाद को आ सिख ने सोचा जो भेटा दर्शन वास्ते लैके जाने से उसे रही नहीं हूं मेरे को लंगर कल सही पर नेड़े आया दर्शन से बचल ये सोच के खाली होना खाली पात्र लैके तुर के आनंद प्रसाद जाके एक पास रख दिता कि गुरु गोबिंद सिंह साहब का दरबार सजाया सजे दरबार बड़ी भीड़ है संगतों की एक पास बीबिया एक पास भाई खुले साबियां हेठ हजूर बैठे कि सतगुरु महाराज को नमस्कार करके जो एक पास बांस के नाल पिट ला के सहारा जहा लैके बह गया शहनशाह के दर्शन कर गए शहनशाह के पुत्रां के दर्शन करके आए एक गल महसूस कर रहे हैं कि जिहड़ा आनंद गुरु के दर्शन चो आ रहा है यही आनंद उन्होंने पंजां सिखां के दर्शन चो भी आ रहा है जिहड़े प्यार की महक गुरु चो आ रही है उन्होंने चो भी आ रही है जिसमान रंग चल रहा है गुरु के चेहरे पर वेखी जाता जिवें चंद चकोर प्रीत है लाए तार लिया इन्हें ऐसी खेड वरती सुखकार उदास जितने लंघ रही आ गए उन्हें क्या हजूर लंगर तैयार हो आप कृपा करो आप भी कृपा छको संगतों भी छकन का हुक्म दो सचे पातशाह कह लगे गुरु प्यारे संगतों को गप्पा छकाओ कि मैं गप्पा छका नागरी भैं दोबारे बोलने की हिम्मत नहीं करता लेकिन महसूस करता है कि प्रसादा नहीं छकता भाई दया सिंह जी बोल उठ के खड़े हो ऐ मेरे शहनशाह आपको सवेर के नितनेम तो बाद मेले होने तो बाद आसा की बार बार कीर्तन होया उदों बाद प्रवचन होए आप जी के संगत ने रस माणिया एक गल आप जी की समझ नहीं आई कि लंगर तो आप जी ने छकया नहीं और कह दिता भी लंगर छकया महाराज कहते बाजरे की रोटी सरों का साग बड़ा प्यारा प्यारा मक्खन के नाल सन्ने भर भर के लस्सी के पीते ऐन रजिया होया अगे का एक या दो गप्पे छकने अज पांच रोटियां खादिया मारा गए तो पांच गप्पे छके है गल की आपको सतनाम श्रीवाल गल फिर भी समझी भाई दया तू कह लगे शहनशाह तेरिया दूजिया रमजा को कौन जाने तो हम कृपा करके मेरा निशाई खोल दो गल की है कि भागा वाला सिख कौन है जिसने गप्पा छकाया है हजूर ने उंगल की कहते जिन्हें सामने बांस जो ढोल आज बैठा है इन्हें मैं गप्पा छकाया उन्हें भी गल सुन सतगुरु महाराज कहते इन बुलाओ मेरे को बस उतों के दरार के अंसू माहौल ही तुरैया आ रहा है रम देके चरणा से डेग के कहने लगा सचे पातशाह बस अज तक सुने ही जितों सिखा के अंदर बरत रहे ये अच्छी प्रथा की होगी कल तेरे सिखा पांच रोटियां खवाइया तेरे को पहुंच गई इसका मतलब जे कोई सिखा का आदर करेगा वो आदर भी तेरे को पहुंचेगा जे कोई सिखा का निरादर करेगा तो निरादर भी तेरे को पहुंचेगा इस करके गुरसिख प्यारे जिंदगी कदे सिख की बेअदबी नहीं करनी ਇਹ ਸਭ ਸਿੱਖਣਾ ਹੈ। ਸਿੱਖ ਦਾ ਕਦੇ ਅਪਮਾਨ ਨਹੀਂ ਕਰਨਾ, ਸਿੱਖ ਦਾ ਨਰਾਦਰ ਨਹੀਂ ਕਰਨਾ, ਸਿੱਖ ਦਾ ਬੁਰਾ ਨਹੀਂ ਕਰਨਾ, ਨਹੀਂ ਤੇ ਆਪਣਾ ਬੁਰਾ ਬਣਦਾ, ਆਪਣਾ ਨਰਾਦਰ ਬਣਦਾ। ਸ਼ਹਿਨਸ਼ਾਹ ਦੇ ਗੱਠ ਕੋਈ ਨਹੀਂ ਹੈ। ਮੈਨੂੰ ਆਪਣੇ ਮਹਾਂਪੁਰਸ਼ਾਂ ਦੀ ਗੱਲ ਬੜਿਆਂ ਬਜ਼ੁਰਗਾਂ ਦੀ ਯਾਦ ਆ ਗਈ, ਜੋ ਨਾਲ ਹੀ ਆਪਾਂ ਅੱਗੇ ਪ੍ਰਕਾਰਮ ਕਰ ਰਹੇ ਹਾਂ। 150 ਸਿੰਘ ਸੀ ਸਨ ਜਿਹੜੇ ਗੁਰਬਖਸ਼ ਸਿੰਘ ਮਹਾਂਪੁਰਸ਼ਾਂ ਦੇ ਕੋਲ, ਕਦੇ 125 ਔਰ ਕਦੇ 90-95 ਮਿਲੇ ਜਾਂਦੇ ਸਨ, ਕਦੇ 150 ਤੱਕ ਵੀ ਗੱਡੀ ਪਹੁੰਚ ਜਾਂਦੀ ਸੀ। ਕੋਈ ਗੱਡੀ ਨਹੀਂ, ਕੋਈ ਮੋਟਰ ਨਹੀਂ, ਤੁਰ ਕੇ ਜਾਣਾ, ਟਰੱਕਾਂ ਜਾਣਾ, ਗੱਡੀਆਂ ਰੇਲ ਗੱਡੀਆਂ ਜਾਣਾ, ਡੱਬਿਆਂ ਦੇ ਡੱਬੇ ਰੁਕ ਜਾਂਦੇ। ਭਾਰਤ ਵਾਸਤੇ ਪੂਰੇ ਕਰਮ ਕੀਤਾ, ਮੰਡਲੀ ਫੇਰੀ, ਕੋਈ ਡੇਰਾ ਨਹੀਂ ਬਣਿਆ, ਵੱਡਿਆਂ ਦਾ ਬਣਿਆ ਹੋਇਆ ਡੇਰਾ ਢਿੱਗਣੀ, ਦੋ ਦੋ ਸਾਲ ਦੀ ਯਾਦ ਕਰ ਦਿੰਦੇ, ਦੋ ਦੋ ਸਾਲ ਕਿਹੜਾ ਮਹਾਤਮਾ ਜੀ ਨੇ 2 ਸਾਲ ਆਪਣੀ ਡੇਰੀ ਬਣਾਇਆ। ਫਿਰ ਡੇਰੇ ਤੋਂ ਲੈਣਾ ਕੁਛ ਨਹੀਂ, ਉਹਨੂੰ ਦੇਣਾ, ਜਿਹਦਾ ਤਿੰਨ ਚਾਰਜ ਹੈ ਭਾਈ ਡੇਰੇ ਵਰਦਾਰ ਲੈ, ਆਪਣੇ ਕੋਲ ਜਮ੍ਹਾਂ ਨਹੀਂ ਕਰਨੇ, ਦੇਣ ਵਾਲਿਆਂ ਨੂੰ ਮਨਾ ਨਹੀਂ ਕਰਨਾ, ਆਇਆਂ ਨੂੰ ਜਮ੍ਹਾਂ ਨਹੀਂ ਕਰਨਾ। ਇਹ ਵੀ ਆਦਤ ਪੱਕੀ ਸੀ ਮਹਾਂਪੁਰਸ਼ਾਂ ਦੀ। ਜੇ 5,000 ਰੁਪਇਆ ਜਮ੍ਹਾਂ ਹੋ ਗਿਆ ਜਾਂਚ ਨੇ ਕਹਿ ਦਿੱਤਾ, ਤਾਂ ਮਹਾਂਪੁਰਸ਼ਾਂ ਨੇ ਕਹਿਣਾ ਜਾਓ ਭਾਈ ਹਰਿਮੰਦਰ ਸਾਹਿਬ 5,500 ਰੁਪਏ ਦੀ ਦੇਖ ਰਹੇ, ਬਹਾਨੇ ਦੇ ਨਾਲ ਗੁਰੂ ਜੀ ਕੋਲ ਦਿੱਤਾ, ਜੋੜੇ ਹੀ ਨਹੀਂ ਪੈਸੇ ਸਾਰੇ। ਉਹਨਾਂ ਮਹਾਂਪੁਰਸ਼ਾਂ ਦੀਆਂ 22 ਗੱਲਾਂ ਜਿਹੜੀਆਂ ਦੀਵਾ ਲੈ ਕੇ ਢੁੰਡੀ, ਅੱਜ ਕੋਈ ਮਹਾਂਪੁਰਸ਼ ਮਿਲਦਾ ਨਹੀਂ ਐਸਾ, ਆਪਣੀ ਥਾਂ ਤੋਂ ਸਤਿਕਾਰਯੋਗ ਸਾਰੇ, ਲੇਕਿਨ ਉਹਨਾਂ ਵਰਗਾ ਮਿਲਦਾ ਨਹੀਂ। ਆਪਣੇ ਹੀ ਵਿਦਿਆਰਥੀਆਂ ਨੂੰ ਕੋਈ ਮੱਥੇ ਟੇਕਦਾ ਨਹੀਂ ਵੇਖਿਆ, ਪਰ ਸੰਤਾਂ ਦੀ ਇਹ ਵੀ ਇੱਕ ਆਦਤ ਸੀ, ਜਦੋਂ ਸਾਰਿਆਂ ਨੇ ਪੋਥੀਆਂ ਪੜ੍ਹਦੇ ਹੋਣਾ, ਸੰਤਾਂ ਨੇ ਫਿਰਦੇ ਫਿਰਦੇ ਤੇ ਉਹਨਾਂ ਦਾ ਪੋਥੀਆਂ 'ਚ ਧਿਆਨ ਆਉਣਾ, ਤੇ ਹੱਥ ਜੋੜ ਕੇ ਆਪਣੇ ਵਿਦਿਆਰਥੀਆਂ ਨੂੰ ਮੱਥੇ ਟੇਕਣੇ ਕਿ ਕਲਗੀਧਰ ਪਾਤਸ਼ਾਹ ਇਹ ਤੇਰੇ ਬੱਚੇ ਨੇ, ਇਹਨਾਂ ਬੱਚਿਆਂ ਦੀ ਸੇਵਾ ਮੈਨੂੰ ਲੱਗੀ ਹੈ ਸ਼ਹਿਨਸ਼ਾਹ, ਤੇ ਜੇ ਤੇ ਤੇਰੇ ਬੱਚਿਆਂ ਨੂੰ ਉੱਚਾ ਜੀਵਾਂ ਬੋਲਿਆ ਗਿਆ ਹੋਵੇ ਤਾਂ ਕਿਵੇਂ ਕਰਨੀ, ਮੈਂ ਇਹਨਾਂ ਦਾ ਸੇਵਾਦਾਰ, ਤੇਰੇ ਬੱਚਿਆਂ ਦਾ ਸੇਵਾਦਾਰ। ਇਹ ਭਾਵਨਾ ਸੀ ਮਹਾਂਪੁਰਸ਼ਾਂ ਕਿਹੜੇ ਪੜ੍ਹਾਉਣ ਵਾਲੇ 'ਚ ਇਹ ਭਾਵਨਾ, ਪੜ੍ਹਨ ਵਾਲਿਆਂ 'ਚ ਵੀ ਇਹ ਭਾਵਨਾ ਸੀ। ਅੱਜ ਕਿਸੇ ਵਿਦਿਆਰਥੀ ਨੂੰ ਪੁੱਛ ਕੇ ਦੇਖ ਲਓ, ਪਟਕ ਪਟਕਾਂ 'ਤੇ ਅਲਸੂ ਆਉਣ ਲੱਗ ਜਾਣਗੇ ਉਹਨਾਂ ਨੂੰ ਯਾਦ ਕਰ। ਇੱਥੇ ਜਸੀ ਥੋੜ੍ਹੀ ਜਿਹੀ ਪੰਜ ਤਿੰਨ ਜਿਹੜੇ ਨਵੇਂ ਸਿੰਘ ਹੁੰਦੇ ਗੜਬੜ ਹੋ ਜਾਂਦੀ, ਥੋੜ੍ਹੀ ਬਹੁਤ ਖੜਖੜਾਹਟ, ਜਿੱਥੇ 2 ਘੰਟੇ ਦੇ ਖੜਕ ਜਾਂਦੇ ਤੇ ਕਿਸੇ ਸਿੰਘ ਤੋਂ ਥੋੜ੍ਹੀ ਜਿਹੀ ਕੋਈ ਗਲਤੀ ਹੋ ਗਈ, ਸਿੰਘਾਂ ਦੇ 5-4 ਨੇ ਇਕੱਠੇ ਹੋ ਕੇ ਉਹਦੇ 'ਤੇ ਸੋਧਾ ਲਾ ਦਿੱਤਾ। ਸਹਾਇਤਾ ਕਰਨ ਵਾਲੇ 2-4 ਸਨ, ਕੁੱਟਣ ਵਾਲਾ ਇੱਕ ਸੀ। ਉਹਨੇ ਬੰਨ ਕੇ ਉਹਨੂੰ ਚੰਗੀ ਤਰ੍ਹਾਂ ਮੂੰਹ ਦੇ ਉੱਤੇ ਚਪੇੜਾ ਮਾਰਿਆ। ਸਮਾਂ ਲੰਘ ਗਿਆ, ਗੱਲ ਘੁੰਮਦੀ ਘੁੰਮਦੀ ਮਹਾਂਪੁਰਸ਼ਾਂ ਤੱਕ ਪਹੁੰਚੀ। ਮਹਾਰਾਜ ਆਪਣੇ ਜਹੇ 'ਚ ਥੋੜ੍ਹੀ ਜਿਹੀ ਗੜਬੜ ਹੋ ਗਈ, ਸਿੰਘਾਂ ਨੇ ਇੱਕ ਸਿੰਘ ਨੂੰ ਕੁੱਟਿਆ, ਮੂੰਹ 'ਤੇ ਚਪੇੜਾ ਮਾਰਿਆ। ਮਹਾਂਪੁਰਸ਼ ਕਹਿੰਦੇ ਮੂੰਹ 'ਤੇ ਮਾਰੀਆਂ, ਜਰਾ ਜੀ ਮੂੰਹ 'ਚ ਮਾਰਿਆ, ਕਹਿੰਦੇ ਭਰਾਓ ਪਹਿਲਾਂ ਉਹ ਸਿੰਘ ਨੂੰ ਬੁਲਾਇਆ ਜਿਹਦੇ ਚਪੇੜਾ ਮਾਰ ਲਿਆ, ਤੇ ਜਿਸ ਵੀ ਉਹ ਸਿੰਘ ਆਇਆ ਮਹਾਂਪੁਰਸ਼ ਉੱਠ ਕੇ ਖੜੇ ਹੋ ਗਏ, ਹੱਥ ਜੋੜ ਕੇ ਕਹਿੰਦੇ ਗੁਰਮੁਖਾ ਮੈਨੂੰ ਮਾਫ਼ ਕਰ। ਕਹਿੰਦਾ ਮਹਾਰਾਜ ਕੀ ਗੱਲ ਕਰਦੇ, ਐਸਾ ਭਾਰ ਮੇਰੇ 'ਤੇ ਪਾਉਂਦੇ ਜਿਹੜਾ ਮੈਂ ਚੱਕ ਨਾ ਸਕਾਂ। ਮਹਾਂਪੁਰਸ਼ ਕਹਿੰਦੇ ਇਸ ਜਥੇ ਵਿੱਚ ਰਹਿ ਕੇ ਜਿੱਥੇ ਮੇਰੀ ਜ਼ਿੰਮੇਵਾਰੀ ਹੈ, ਤੇਰੀ ਬੇਅਦਬੀ ਹੋਈ ਗੁਰਸਿੱਖਾ, ਤੇਰੇ 'ਚ ਪੀੜਾਂ ਵਧੀਆਂ, ਤੇ ਮੈਨੂੰ ਬੜਾ ਇਸ ਗੱਲ ਦਾ ਦੁੱਖ ਹੈ ਕਿ ਐਸਾ ਕਿਉਂ ਹੋਇਆ। ਕਹਿੰਦਾ ਮਹਾਰਾਜ ਜੀ ਵੀ ਚਪੇੜਾ ਠੀਕ ਵਧੀਆ, ਗਲਤੀ ਮੇਰੀ ਸੀ। ਮਹਾਂਪੁਰਸ਼ ਕਹਿੰਦੇ ਜੇ ਗਲਤੀ ਸੀ ਤਾਂ ਵੀ ਚਪੇੜਾ ਠੀਕ ਨਹੀਂ ਵਧੀਆ, ਚਪੇੜਾ ਨਹੀਂ ਵਧਣਾ ਚਾਹੀਦਾ। ਕਹਿੰਦੇ ਬੁਲਾਓ ਗੁਰੂ ਸਾਹਿਬ, ਉਹਨੂੰ ਬੁਲਾ। ਉਹ ਸੀ ਅੜਨ ਕਹਿਣਾ। ਮਹਾਂਪੁਰਸ਼ ਕਹਿੰਦੇ ਕਿਉਂ ਬਈ, ਕਹਿੰਦੇ ਚਪੇੜਾ ਮਾਰੀਆਂ। ਕਹਿੰਦਾ ਜੇ ਹੋਰ ਚਪੇੜਾ ਮੈਂ ਮਾਰਦਾ ਹਾਰ ਪਾਉਂਦਾ, ਉਹ ਇਹ ਜਿਹੇ ਨਹੀਂ ਹੋਏ। ਮਹਾਂਪੁਰਸ਼ ਕਹਿੰਦੇ ਇਹਨੂੰ ਬੋਲਣ ਦੀ ਅਕਲ ਨਹੀਂ। ਕਹਿੰਦੇ ਇਹੋ ਜਿਹੀਆਂ ਗੱਲਾਂ ਹੋਣਗੀਆਂ, ਜਿੱਦਾਂ ਕਿਵੇਂ ਚੱਲੂਗਾ, ਭਿੰਡਰਾਂ ਵਾਲਾ ਜਿੱਦਾਂ ਪੈਦਾ, ਇਹਨੇ ਆਹ ਗਲਤੀ ਕੀਤੀ। ਮਹਾਂਪੁਰਸ਼ ਕਹਿੰਦੇ ਵੀ ਮੂੰਹ 'ਤੇ ਚਪੇੜਾ ਮਾਰਦਾ, ਪਿੱਠ 'ਚ ਮਾਰ ਲੈਂਦਾ, ਕਹਿੰਦੇ ਗੱਲ ਵਿੱਚ ਇਹਨੂੰ ਮਾਰਦਾ, ਧਾਰ 'ਚ ਲੈਂਦਾ। 5 ਸਿੰਘ ਇਕੱਠੇ ਹੁੰਦੇ, ਇਹਨੂੰ ਦੂਸਰਾ ਡਰ ਲਾ ਲਈਏ, ਤੂੰ ਆਪਣੀ ਜ਼ਿੰਮੇਵਾਰੀ ਕਿਉਂ ਲਈ। ਪਹਿਲੀ ਗੱਲ ਹੈ ਵੀ ਐਡੀ ਵੱਡੀ ਕੋਈ ਗੱਲ ਨਹੀਂ, ਕੋਈ ਕਰਾਹਤ ਨਹੀਂ ਕੀਤੀ, ਕੋਈ ਵੱਡੀ ਕਰਾਹਤ ਨਹੀਂ ਹੈ, ਇਹ ਨੋਰਮਲ ਗਲਤੀ ਸੀ, ਚਪੇੜਾ ਕਿਉਂ ਮਾਰ ਜਾ। ਉਹ ਕਹਿੰਦਾ ਜੇ ਗਾਂ ਨੂੰ ਕਰੂਗਾ ਮੈਂ ਤਾਂ ਨਹੀਂ ਮਾਰੂੰਗਾ। ਮਹਾਂਪੁਰਸ਼ ਬੜੇ ਨਿਮਰਤਾ 'ਚ ਰਹੇ, ਪਰ ਇਹਦੀ ਕੋਈ ਮੰਦੀ ਕਿਸਮਤ ਜਾ ਗਿਆ ਇਹ ਹੌਲੀ ਹੌਲੀ ਮਹਾਂਪੁਰਸ਼ ਸਾਨੂੰ ਵੀ ਕੀ ਦੱਸ ਜਾ ਰਿਹਾ। ਮਹਾਂਪੁਰਸ਼ ਕਹਿੰਦੇ ਤੈਨੂੰ ਸਰਣੀ ਆਈ ਕਲਗੀ ਵਾਲੀ ਸਤਗੁਰੂ ਦਾ ਚਿਹਰਾ ਹੈ ਜਿਹੜਾ ਹਰ ਸਿੱਖ ਦਾ ਚਿਹਰਾ ਇਹਦੇ ਚ ਅੰਮ੍ਰਿਤ ਪਿਆ ਇਹ ਚਿਹਰੇ ਚ ਪੈਣਾ ਤੂੰ ਮੰਨ ਗੱਲ ਤੋਂ ਉੱਤੇ ਸਾਕਸ਼ਾਤ ਗੁਰੂ ਦਾ ਰੂਪ। ਮਹਾਂਪੁਰਸ਼ ਕਹਿੰਦੇ ਤੂੰ ਸਿਤਰੇ ਚ ਪੀੜਾ ਨਹੀਂ ਮਾਰੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਪੇੜ ਮਾਰ। ਮਹਾਂਪੁਰਸ਼ ਕਹਿੰਦੇ ਯਾਦ ਰੱਖੀ ਗੁਨਾਹ ਕਰਕੇ ਮਾਫ਼ੀ ਮੰਗਣ ਦੀ ਬਜਾਇ ਤੇ ਮੁੜ ਕੇ ਬਰਾਬਰੀਆਂ ਕਰਦੇ। ਕਹਿੰਦੇ ਹੇ ਕਰਨੀ ਤਰ ਪਾਤਸ਼ਾਹ ਹੱਥ ਜੋੜ ਕੇ ਮਾਂ ਮੁਸ਼ਕਲ। ਕਹਿੰਦੇ ਮੈਂ ਤਾਂ ਇਹੀ ਕਹਿਣਾ ਕਿ ਜਿਸ ਹੱਥ ਦੇ ਨਾਲ ਤੇਰੇ ਸਿੱਖ ਦੀ ਵਿਆਹੀ ਕੀਤੀ ਬਾਂਹ ਹੀ ਸੁੱਕ ਜਾ ਮਾਂ ਮੁਸ਼ਕਲ। ਹਾਦਸਾ ਦੀ ਮਿਸਾਲ ਹੈ ਪਿੰਡਰਾਲੇ ਜਿਲ੍ਹੇ ਚ ਇੱਕ ਮਹੀਨੇ ਦੇ ਅੰਦਰ ਅੰਦਰ ਦੀ ਬਾਂਹ ਸੁੱਕ ਗਈ ਲੱਟ ਦੀ ਬੰਦੀ ਹੁੰਦੀ ਸੀ ਬਾਂਹ ਸ਼ਾਇਦ ਅਜੇ ਵੀ ਲੋੜਾ ਹੁੰਦਾ। ਇਸ ਕਰਕੇ ਹਜ਼ੂਰ ਕਹਿੰਦੇ ਨੇ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਹੁੰਦਾ। ਜਿੱਥੇ ਪੰਜ ਸਿੱਖ ਇਕੱਠੇ ਹੋਣ ਗੁਰੂ ਦਾ ਆਪਣਾ ਰੂਪ ਬਣ ਜਾਂਦਾ। ਤੁਹਾਡੇ ਵਿੱਚ ਤਾਂ ਪਤਾ ਨਹੀਂ ਕਿੰਨੀਆਂ ਬੀਬੀਆਂ ਅੰਮ੍ਰਿਤਧਾਰੀ ਕਿਤਨੇ ਭਾਈ ਅੰਮ੍ਰਿਤਧਾਰੀ ਕਲਗੀ ਵਾਲੇ ਸਤਿਗੁਰੂ ਦਾ ਪਰਿਵਾਰ ਬੈਠਾ ਉਹਦੇ ਬੱਚੇ ਬੱਚੀਆਂ ਬੈਠੇ ਹਨ। ਇਹ ਸਤਿਗੁਰੂ ਦੀ ਮਹਾਨ ਰਚਨਾ ਨੇਕ ਅਵਤਾਰ ਦੀ ਕਥਾ ਦੀ ਵਿਚਾਰ ਹੋਈ ਜੋ ਸਹਿਬਸ਼ਾਹ ਨੇ ਆਪਣੇ ਹੱਥ ਕੌਲਾਂ ਦੇ ਨਾਲ ਐਸੀ ਅੰਮ੍ਰਿਤ ਦੀ ਬਾਣੀ ਦਾ ਉਚਾਰਨ ਕੀਤਾ। ਆਓ ਮਨ ਦੀਆਂ ਇਬਾਦਤ ਕਰੋ ਜਿੱਥੇ ਕਲਚ ਚਾਰ ਛੱਡੀ ਉੱਥੋਂ ਆਰੰਭ ਹੋਣ ਲੱਗੀ ਹੈ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਮਹਾਂਪੁਰਸ਼ਾਂ ਦੇ ਜੀਵਨ ਦੀਆਂ ਐਸੀਆਂ ਸਾਥੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਖਾਲਸੇ ਦੇ ਜੀਵਨ ਦੇ ਐਸੇ ਵਿਚਿੱਤਰ ਕੌਤਕ ਇਹਨਾਂ ਤੋਂ ਸਾਨੂੰ ਸਿੱਖਿਆ ਮਿਲ ਰਿਹਾ ਸੀ। ਸਿੱਖਾਂ ਨੇ ਸਿੱਖਾਂ ਦੀ ਪੂਜਾ ਕਿਵੇਂ ਕਰਨੀ ਆਓ ਸਤਿਗੁਰੂ ਕਿਰਪਾ ਕਰਨ। ਕਹਿੰਦੇ ਜਿਸ ਵੇਲੇ ਅੱਧ ਦਰਜੇ ਦੀ ਲੋੜਿਆ ਦੀ ਪਾਪ ਕਿਰਿਆ ਫੈਲ ਜਾਏਗੀ ਧਰਤੀ ਪਾਪਾਂ ਦੇ ਰੂਪ ਹੋ ਜਾਏਗੀ। ਕਹਿੰਦੇ ਉਸ ਵੇਲੇ ਇੱਕ ਬ੍ਰਹਮ ਹੋਏਗਾ ਜਿਸ ਥਾਂ ਕੋਈ ਕਥਾ ਅੱਜ ਦੀ ਆਰੰਭ ਹੁੰਦੀ ਹੈ ਸੁਣੋ ਜੀ। ਸ਼ੁਦਰ ਉਹ ਸ਼ੁਦਰ ਉਹ ਧਰਤੀ ਸ਼ੁਦਰ ਹੋ ਜਾਏਗੀ ਤੇ ਕਿਰਤ ਨੀਚ ਹੋ ਜਾਏਗੀ ਸਾਰਿਆਂ ਦੀ ਸ਼ੁਦਰ ਕੁਛ ਅੱਛੇ ਨਾਲ ਉਹਨਾਂ ਦੇ ਨਾਲ ਹੀ ਪਰਦਾ ਫਰਕ ਪੈ ਜਾਂਦਾ। ਇਸ ਪ੍ਰਕਾਰ ਕਹਿੰਦੇ ਹਨ ਹਜ਼ੂਰ ਕਹਿੰਦੇ ਫਿਰ ਉਸ ਵੇਲੇ ਇੱਕ ਵਿਪਲਾਵੇ ਬ੍ਰਹਮ ਦਾ ਇੱਕ ਬ੍ਰਹਮ ਜਿਹਦਾ ਜਨਮ ਇਸੇ ਕਾਰਨ ਹੀ ਸੰਸਾਰ ਵਿੱਚ ਹੋਇਆ ਹੋਏਗਾ। ਤੇ ਉਹਦੇ ਵਿੱਚ ਗੁਣ ਕਿੰਨੇ ਬ੍ਰਾਹਮਣ ਇੱਕ ਤੇ ਗੁਣ ਅਨੇਕਾਂ ਹੋਣਗੇ ਅਜਿਹਾ ਬ੍ਰਹਮ ਹੋਏਗਾ ਕਿ ਉਹ ਆਪਣੇ ਇਸ ਮਤ ਵਿੱਚ ਕਰਮ ਧਰਮ ਵਿੱਚ ਪੂਰਾ ਹੋਏਗਾ। ਅਜਿਹੇ ਧਿਆਨ ਸਮੇਂ ਵਿੱਚ ਵੀ ਆਪਣੇ ਕਰਮ ਧਰਮ ਦੇ ਬੂਟੇ ਨੂੰ ਪਾਲਦਾ ਹੋਏਗਾ। ਇਹਨਾਂ ਝੱਟਾਂ ਤੇ ਓਹਲਾ ਕਰਕੇ ਓਹਲੇ ਦੇ ਵਿੱਚ ਧਰਮ ਦਾ ਬੂਟਾ ਪੜ ਰਿਹਾ ਹੋਏਗਾ। ਇਸ ਪ੍ਰਕਾਰ ਉਹ ਬ੍ਰਾਹਮਣ ਹੋਏਗਾ ਜੀ
ਨਿਤ ਜਪਤ ਵਿਪਰ ਦੇਵੀ ਪ੍ਰਚੰਡ ਜੇ ਕੀਨ ਧੂਮਰ ਲੋਚਨ ਦੁਖੰਡ।
ਉਹ ਬ੍ਰਾਹਮਣ ਮਹਾਂ ਸ਼ਕਤੀ ਦੀ ਪੂਜਾ ਕਰਨ ਵਾਲਾ ਹੋਏਗਾ। ਉਹ ਬ੍ਰਾਹਮਣ ਉਸ ਦੇਵੀ ਦਾ ਪੂਜਕ ਹੋਏਗਾ ਜਿਸ ਦੇਵੀ ਨੇ ਇੰਦਰ ਦੀ ਰਕਸ਼ਾ ਕਰਦਿਆਂ ਹੋਇਆਂ ਬੜੇ ਬੜੇ ਭਾਰੀ ਧੂਮਰ ਲੋਚਨ ਵਰਗੇ ਦੈਤ ਦੁਖੰਡ ਦੀ ਤੋੜ ਟੁਕੜਿਆਂ ਵਿੱਚ ਕਰ ਦਿੱਤੇ ਸਨ। ਬੜੀ ਭਾਰੀ ਬਹਾਦਰੀ ਦਿਖਾਈ ਸੀ। ਉਹ ਵਿਪਰ ਉਸ ਦੇਵੀ ਪ੍ਰਚੰਡ ਤਿੱਖੇ ਪ੍ਰਤਾਪ ਉਸ ਪਰਮੇਸ਼ਰ ਦੀ ਨੇਤ ਹੈ ਆਪ ਕਿਹੋ ਜਿਹਾ ਮਰਜ਼ੀ ਰੂਪ ਧਾਰਨ ਕਰਨ ਵਾਸਤਵ ਰੂਪ ਉਹਦਾ ਨਾਲ ਨਾ ਪੁਰਖ ਨਾ ਪੰਥ ਸਾਚੋ ਚਤੁਰ ਸਰੂਪ ਹੈ ਨਾ ਸੰਤਨ ਨਾ ਚਕਰਨ ਨਾ ਗਲਾ ਨਾ ਸਿਆਮ ਅਸਿਆ ਦੀ ਰੂਪ ਹੈ ਉਸਦਾ ਪਰ ਕਹਿ ਪਾਉਂਦੇ ਕਠਨ ਸਵੇਦਾ ਇਹਨੂੰ ਬੇਗ ਕਠਨ ਕਰਦੇ ਜਦੋਂ ਉਹਦਾ ਜੀ ਕਰਦਾ ਦੇਵੀ ਰੂਪ ਚ ਪ੍ਰਗਟ ਹੋਵੇ ਜਦੋਂ ਉਹਦਾ ਜੀ ਕਰਦਾ ਦੇਵਤੇ ਰੂਪ ਚ ਪ੍ਰਗਟ ਹੋ ਜਾਵੇ ਜਦੋਂ ਉਹਦਾ ਜੀ ਕਰਦਾ ਅਵਤਾਰ ਰੂਪ ਚ ਪ੍ਰਗਟ ਹੋ ਜਾਵੇ ਇਹ ਉਹਦੀ ਆਪਣੀ ਮੌਜ ਹੈ ਖੇਲ ਖੇਲ ਅਖੇਲ ਖੇਲਣ ਅੰਤ ਹੋ ਕੇ ਵਸਤ ਰੂਪ ਮੇਰਾ ਪਾਪ। ਤੇ ਇਸ ਪ੍ਰਕਾਰ ਇਹ ਬ੍ਰਹਮਣ ਉਸ ਦੇਵੀ ਦਾ ਪੂਜਕ ਹੋਏਗਾ ਜਿਸਨੇ ਰਾਕਸ਼ਾਂ ਦਾ ਸੰਹਾਰ ਕੀਤਾ ਤੇ ਜਿਸ ਦੀ ਮਦਦ ਕਰਨ ਵਾਲੇ ਜਿਸ ਦੇਵੀ ਦੀ ਸਹਾਇਤਾ ਕਰਨ ਵਾਲੇ ਕੌਣ? ਬੜੀ ਵਿਚਿੱਤਰ ਕਥਾਈ ਪਏ ਸੀ, ਮਹਾਂਪੁਰਸ਼ਾਂ ਨੇ ਸੁਣਾਈ ਸੀ, ਔਰ ਬੜੀ ਉਹ ਐਸੀ ਕਥਾ ਜਿੱਥੇ ਇਸ਼ਾਰੇ ਸੰਕੇਤ ਸਤਿਗੁਰੂ ਮਹਾਰਾਜ ਦੇ ਇਸ਼ਾਰੇ ਨਾਲ ਹੀ ਦਸਮ ਗ੍ਰੰਥ ਵਿੱਚ ਗੱਲ ਸਮਝਾਈ ਹੋਈ। ਕੋਈ ਕਾਰ ਨੇ ਬਣਿਆ ਹੇਮਕੁੰਟ ਸਾਹਿਬ ਦੀ ਯਾਤਰਾ ਤੇ ਉੱਥੇ ਗੋਬਿੰਦ ਧਾਮ ਗੋਬਿੰਦ ਘਾਟ ਤੋਂ 13 ਕਿਲੋਮੀਟਰ ਤੇ ਉਸ ਤੋਂ 6 ਕਿਲੋਮੀਟਰ ਦਾ ਫਿਰ ਅੱਗੇ ਚੱਲ ਕੇ ਹੇਮਕੁੰਟ ਸਾਹਿਬ ਉੱਥੇ ਇਸ਼ਨਾਨ ਕਰਕੇ ਪੜਾਅ ਉਸ ਅਸਾਸੁਰ ਬਣਾਏ, ਇਸ਼ਨਾਨ ਕਰਕੇ ਵਾਪਸ ਆਉਣਾ ਹੁੰਦਾ 12 ਕਿਲੋਮੀਟਰ ਹੋ ਗਈ ਆਉਣ ਜਾਣ, ਤੇ ਉੱਧਰ ਇੱਕ ਪਾਸੋਂ 13 ਕਿਲੋਮੀਟਰ ਜਾਣ ਗਿਆ ਫਿਰ 13 ਕਿਲੋਮੀਟਰ ਇਹ ਵੰਡ ਕੀਤੀ। ਪਰ ਜਿਹਨਾਂ ਦੇ ਉੱਤੇ ਭਾਈ ਗੁਰੂ ਦੀ ਮਿਹਰ ਹੈ, ਮੈਂ ਤਾਂ ਨਹੀਂ ਐਸਾ ਕਰ ਸਕਿਆ, ਪਰ ਜਿਹਨਾਂ ਦੀ ਇਹੋ ਜਿਹੀ ਬਖਸ਼ਿਸ਼ ਹੈ, ਉਹ ਇੱਕ ਦਿਨ ਚ ਗੋਬਿੰਦ ਘਾਟ ਤੋਂ ਇਸ਼ਨਾਨ ਕਰਕੇ ਆ ਢੋਲਕੀ ਵਾਲਾ ਮੈਨੂੰ ਵੀ ਨਹੀਂ ਦੱਸਿਆ ਇਹ ਰਣਧੀਰ ਸਿੰਘ ਇੱਕ ਦਿਨ ਚ ਜਾ ਕੇ ਹੇਠਾਂ ਉਤਰਿਆ ਤੇ ਬਾਅਦ ਚ ਪਤਾ ਲੱਗਿਆ ਵੀ ਉਹ ਇੱਕ ਦਿਨ ਚ ਇਸ਼ਨਾਨ ਕਰਕੇ ਵਾਪਸ ਬਦਲਿਆ। ਹੌਲਾ ਸਰੀਰ ਵਾਲਾ ਥੋੜਾ ਜਿਹਾ ਫਤੀਲਾ ਹੋਵੇ, ਪੈਰਾਂ ਦਾ ਤੁਰਨ ਦਾ ਤਲਾਕ ਹੋਵੇ, ਬਹੁਤ ਸਾਰੇ ਗੁਰਮੁਖ ਇੱਕ ਦਿਨ ਚ ਕਰ ਲੈਂਦੇ ਆ ਯਾਤਰਾ, ਪਰ ਗੱਲ ਔਖੀ ਬਹੁਤ ਹੈ। ਤੇ ਕਈ ਦਿਨ ਮੇਰੇ ਲੱਤਾਂ ਵੀ ਦਿਨ ਵੀ ਗਈਆਂ ਨੇ, ਸਿਵਨੀ ਗੱਲ ਹੈ ਕਰੜੀ ਗੱਲ, ਬਹੁਤ ਸਾਰੇ ਨੌਜਵਾਨ ਗੁਰਸਿੱਖ ਕਰਦੇ ਨੇ ਉਸ ਤਰ੍ਹਾਂ ਦੇ ਮਹਾਂਪੁਰਸ਼ ਤੇ ਜਿਨ੍ਹਾਂ ਨੇ ਬੜੇ ਅੰਮ੍ਰਿਤ ਰਸ ਕਿੰਨੇ ਵਚਨਾਂ ਦੇ ਨਾਲ ਇਹ ਸਾਰੀ ਕਥਾ ਖੁੱਲ ਕੇ ਸੁਣਾਈ ਕਿ ਉਹ ਕਥਾ ਸਤਿਗੁਰੂ ਕਿਰਪਾ ਕਰਨ ਦਾਸ ਯਾਦ ਰੱਖੇਗਾ ਦਮਾਂ ਫਿਰ ਕੇ ਐਸਾ ਪ੍ਰਕਰਨ ਆ ਜਾਊ। ਮੈਂ ਅੱਗੇ ਚੱਲ ਕੇ ਆਪਦੇ ਨੂੰ ਕੱਲ੍ਹ ਨੂੰ ਜਾ ਕੇ ਦਿਖਾ ਦਿਓ ਤੇ ਅੱਜ ਹੁਣ ਫਿਰ ਆਪਾਂ ਕੁਛ ਆਪਣਾ ਸਫ਼ਰ ਤੈਅ ਕਰ ਲਈਏ ਤੇ ਨਹੀਂ ਫਿਰ ਕਿਉਂਕਿ ਦਿਨ ਬੰਨਵੇਂ ਜਦੋਂ ਬੰਨਵੇਂ ਦਿਨ ਹੋਣ ਉਸੇ ਖੇਤੀ ਮੁੱਕਦੇ ਚਲੇ ਜਾਂਦੇ। ਇਸ ਕਰਕੇ ਆਓ, ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਨਿਤ ਜਪਤ ਬਿਪਰ ਦੇਵੀ ਪ੍ਰਚੰਡ ਜਿਨ ਕੀਮ ਧੂਮਰ ਲੋਚਨ ਦੁਖੰਡ, ਟੁਕੜੇ ਟੁਕੜੇ ਕੀਤੇ ਸਨ ਤੇ ਉਹ ਟੁਕੜੇ ਕਰਾਉਣ ਵਾਲੇ ਗੁਰੂ ਜੀ ਆਪ ਸਨ, ਦੇਵੀ ਦੀ ਸਹਾਇਤਾ ਕਰਨ ਵਾਲੇ ਆਪ ਸਨ। ਇਹ ਕਥਾ ਆਪ ਜੀ ਨੂੰ ਇੱਥੇ ਗੁਰੂ ਕਿਰਪਾ ਕਰੇ, ਕਿਉਂਕਿ ਕਥਾ ਦੇ ਵਿੱਚੋਂ ਕਈ ਸ਼ਾਤਾਂ ਹੋਰ ਨਿਕਲਦੀਆਂ, ਫਿਰ ਉਹਨਾਂ ਨੂੰ ਵੀ ਥੋੜਾ ਬਹੁਤ ਸੰਕਲਪ ਕਰਨੀ ਪੈਂਦਾ ਤੇ ਗੁਰੂ ਕਿਰਪਾ ਕਰੇ ਕੱਲ੍ਹ ਜਾਂ ਅਗਲੇ ਦਿਨ ਆਪਾਂ ਵਿਚਾਰ ਕਰ ਲਵਾਂਗੇ ਤੇ ਹੁਣ ਥੋੜਾ ਜਿਹਾ ਸਫ਼ਰ ਮੁਕਾ ਲਈ। ਜਿਸ ਦੇਵੀ ਨੇ ਦੇਵਤਿਆਂ ਦੀ ਔਰ ਦੇਵਰਾਜ ਇੰਦਰ ਦੀ ਸਹਾਇਕ ਦੀ ਸਹਾਇਤਾ ਕੀਤੀ ਸੀ,
ਬਚਾਏ
ਜਿਸ ਨੇ ਹੱਥ ਲੈ ਕੇ ਮੇਰ ਕਰੇ ਹੱਥ ਨਾਲ ਸ਼ਿਵਜੀ ਨੂੰ ਵੀ ਬਚਾਇਆ ਸੀ, ਐਸੀ ਉਹ ਦੇਵੀ ਮਹਾਂ ਸ਼ਕਤੀ ਸੀ ਜੋ ਜਿਸ ਨੇ ਸੁੰਦ ਸੁੰਦ ਵਰਗੇ ਰਾਜਪੂਤ ਜਿਹੜੇ ਮਹਾਂਵੀਰ ਸਨ, ਬੜੇ ਯੋਧੇ ਸਨ, ਸੁੰਦ ਸੁੰਦ ਪਠਾਇਆ ਜਾਂਦੇ ਧਰਮ ਨੂੰ ਜਮਾ ਦੇ ਨੂੰ ਗੁਰੂ ਭੇਜ ਦਿੱਤਾ ਸੀ। ਪੜੋ ਚੰਗੀ ਦੀ ਬਾਤ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਯੁੱਧ ਨਾਲ ਇੰਨਾ ਪਿਆਰ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਜਦੋਂ ਨੇਕ ਗ੍ਰੰਥ ਦਾ ਜੰਗ ਸ਼ੁਰੂ ਹੋਣਾ ਨਾ, ਬਸ ਤੁਸੀਂ ਇਹ ਦੇਖ ਲਓ ਵੀ ਇੰਨਾ ਵਧਾਈ ਆਣਾ ਜੰਗ ਤੇ ਤੁਸੀਂ ਉਹ ਜੰਗ ਦੀਆਂ ਗੱਲਾਂ ਸੁਣਦੇ ਤੁਹਾਨੂੰ ਇਹ ਲੱਗੂਗਾ ਵੀ ਬਹੁਤਾ ਵੱਧ ਗਿਆ ਕੰਮ ਤੇ ਓਪਰੀਆਂ ਓਪਰੀਆਂ ਲੱਗਣਗੀਆਂ ਤੇ ਜਿਹੜੇ ਵੀਰ ਰਸ ਵਾਲਾ ਖਾਲਸਾ ਉਹਨੂੰ ਸੁੰਦਰ ਲੱਗਣਗੀਆਂ ਇਹ ਗੱਲਾਂ ਚੰਗੀਆਂ, ਤੇ ਭਗਤੀ ਰਸ ਵਾਲਿਆਂ ਨੂੰ ਹੋਊਗਾ ਵੀ ਇਹਦੀਆਂ ਗੱਲਾਂ ਦਾ ਇਹਨਾਂ ਦਾ ਲਾਭ ਇਹੀ ਹੈ, ਖਾਲਸ ਵਿੱਚ ਵੀਰ ਰਸ ਭਰਨ ਵਾਸਤੇ ਭਗਤੀ ਰਸ ਤੇ ਵੀਰ ਰਸ ਦੋਨਾਂ ਦਾ ਸਮਿਲ ਛੇਵੇਂ ਪਾਤਸ਼ਾਹ ਨੇ ਇਹ ਗੁਣ ਕਰੇ ਸਿੱਖ ਤੇ ਇਸ ਪ੍ਰਕਾਰ ਕਹਿੰਦੇ ਜੇ ਹੱਥੇ ਸੁੰਦ ਨੇ ਸੁੰਦ ਵੀਰ ਤੇ ਐਸੇ ਵੀਰ ਬਹਾਦਰ ਤੇ ਜਿਨ੍ਹਾਂ ਦੀ ਧਾਕ ਇਹਨਾਂ ਲੋਕਾਂ ਵਿੱਚ ਪਈ ਹੋਏ ਸੀ, ਜਿਵੇਂ ਇੰਦਰ ਨੂੰ ਜਿੱਤ ਕੇ ਨਾ ਕੰਗਾਲ ਕਰ ਦਿੱਤਾ ਸੀ ਮਹਾਰਾਜ ਕਹਿੰਦੇ ਇੰਦਰ ਕੱਢ ਦਿੱਤਾ ਸੀ ਉਸ ਥਾਂ ਤੋਂ ਇੰਦਰਾਸਨ ਦੇਵ ਲੋਕ ਦੇ ਵਿੱਚ ਵੀ ਹੁਕਮ ਇਹਨਾਂ ਦਾ ਚੱਲ ਰਿਹਾ ਸੀ, ਤਿੰਨੇ ਲੋਕਾਂ ਦੇ ਵਿੱਚ ਰਾਜ ਕੀਤਾ ਇਸੇ ਬਹਾਦਰ ਸਨ, ਛੋਟੀ ਜਿਹੀ ਬਾਤ ਨਹੀਂ ਹੈ, ਬਹੁਤ ਵੱਡੇ ਬਹਾਦਰ ਸਨ ਤੇ ਇਸ ਪ੍ਰਕਾਰ ਉਸਨੇ ਸ਼ਰਨ ਗ੍ਰਹਿਣ ਕੀਤੀ ਜਗ ਮਾਂ, ਜਿਹੜਾ ਪਰਮਾਤਮਾ ਹੈ ਉਹ ਜਗ ਦੀ ਮਾਂ ਵੀ ਹੈ ਜਗ ਦਾ ਪਿਓ, ਉਹਨੂੰ ਮਾਂ ਵੀ ਕਿਹਾ ਜਾ ਸਕਦਾ ਕਿਉਂਕਿ ਮਾਂ ਵਾਲੇ ਕੋਲ ਵੀ ਹੈਗੇ ਨੇ, ਉਹਨੂੰ ਪਿਓ ਵੀ ਕਿਹਾ ਜਾ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ। ਇਸ ਕਰਕੇ ਜਗ ਦੀ ਮਾਤਾ ਰੂਪੀ ਹੈ, ਪਿਤਾ ਰੂਪੀ ਹੈ, ਉਹਦੀ ਉਹ ਇੱਕ ਸ਼ਕਤੀ ਦੇਵੀ ਰੂਪ ਵਿੱਚ ਆ। ਕਿਸੇ ਮਾਂ ਦੀ ਕੁੱਖ ਤੋਂ ਨਹੀਂ ਸੀ ਪੈਦਾ ਹੋਈ ਦੇਵੀ। ਇਹ ਸਾਰੀ ਵਿਚਾਰ ਆ ਜਾਏਗੀ ਅੱਗੇ ਤੇ ਕਿਉਂ ਸਾਤ ਦਿਨ ਰਹੀ ਸਰ ਜਗ ਮਾਤ ਜਾਏ। ਉਸ ਬ੍ਰਹਮਣ ਨੇ ਇਹ ਉਸ ਜਗ ਮਾਤਾ ਉਸ ਸ਼ਕਤੀ ਦਾ ਆਹਵਾਨ ਕੀਤਾ, ਪੂਜਾ ਕੀਤੀ। ਤੇ ਕਿਉਂ ਸਾਧ ਸੰਗੀ ਉਸ ਚੰਡਕਾ ਦੇਵੀ ਨੇ ਮੁੜ ਕੇ ਭਾਵ ਕੋਲੋਂ ਇੰਦਰ ਨੂੰ ਰਾਜ ਦਵਾਇਆ ਸੀ ਤੇ ਜਦੋਂ ਉਸ ਨੇ ਇੰਦਰ ਨੇ ਜਾ ਕੇ ਦੇਵ ਦੀ ਸ਼ਰਨ ਟਕਾਈ, ਤੇਰੀ ਸ਼ਰਨ ਟਕਾਈ ਸਾਰੇ ਬਚਨਾਂ ਦੇ, ਤੇਰੀ ਸ਼ਰਨ ਟਕਾਈ ਹੈ ਹੇ ਜਗਤ ਦੀ ਮਾਤਾ ਮੇਰੀ ਸ਼ਰਨ ਕਰਦਾ। ਫਿਰ ਇੰਦਰ ਦੇ ਮੁੜ ਕੇ ਸੱਚੇ ਸ਼ਬਦ ਰਾਜ ਇਹ ਜਿਹੜੇ ਸੁੰਭ ਰਸੁੰ ਸਾਰੇ ਜਾਂਦੇ ਧਾਨੂੰ ਬਜਾ ਦਿੱਤੇ ਸਨ।
ਇਹ ਜਪਤ ਐਨ ਦਿਨ ਵਿੱਚ ਉਦਾਰ
ਗੁਰੂ ਸਾਖੀ ਪਹਿਲੀ ਜਿਹੜੀ ਸ਼ੁਰੂ ਕੀਤੀ ਹੈ ਫੇਰ ਸ਼ੁਰੂ ਕਰਦੇ ਨੇ ਇੰਦਰ ਦਾ ਪ੍ਰਮਾਣ ਦੇ। ਕਹਿੰਦੇ ਉਸ ਬ੍ਰਾਹਮਣ ਨੇ ਜਿਸ ਬ੍ਰਾਹਮਣ ਦੀ ਕੁੱਤੇ ਗੱਲ ਆਈ ਹੈ ਕਿ ਇੱਕ ਬਿਪ ਏਕ ਇਹ ਗੁਣ ਅਨੇਕ ਜਿਹਦੇ ਗੁਣ ਬਹੁਤ ਸਨ, ਇਹ ਜਪਤ ਰਹਿਣ ਦੇ ਇਹ ਉਦਾਰ ਉਹ ਉੱਤਮ ਬ੍ਰਹਮਣ ਉੱਤਮ ਗੁਣਾਂ ਵਾਲਾ ਤੇ ਉਸ ਮੰਦਰ ਵਿੱਚ ਜਾ ਕੇ ਉਸ ਦੇਵੀ ਦਾ ਆਹਵਾਨ ਕਰਦਾ ਹੋਏਗਾ। ਕਿਉਂਕਿ ਅੱਜ ਦੇ ਪ੍ਰਸੰਗ ਵਿੱਚ ਨੇਕ ਲੰਕ ਦੇ ਅਵਤਾਰ ਦੇ ਪ੍ਰਗਟ ਹੋਣ ਦੀ ਗੱਲ ਲੱਕ ਆ ਜਾਣੀ ਹੈ। ਮੇਰਾ ਖਿਆਲ ਦਿੱਤਾ ਨੇੜੇ ਅਕਸਰ ਬਹੁਤੀ ਦੂਰ ਨਹੀਂ ਕਿ ਜਿਸ ਵੇਲੇ ਸਰਕਾਰੀ ਤੌਰ ਤੇ ਪਾਬੰਦੀਆਂ ਲੱਗ ਜਾਣੀਆਂ ਕਿ ਕੋਈ ਪਾਠ ਨਹੀਂ ਕਰ ਸਕੇਗਾ, ਕੋਈ ਪੂਜਾ ਨਹੀਂ ਕਰ ਸਕੇ, ਉਸ ਵੇਲੇ ਖਾਸ ਕਰਕੇ ਉਸ ਦੇਸ਼ ਦੇ ਵਿੱਚ ਸੰਬਲਪੁਰ ਦੇ ਵਿੱਚ ਜਿਹੜਾ ਰਾਜ ਹੈ ਉਹਨੇ ਆਪਣੀ ਹੱਦ ਵਿੱਚ ਬਹੁਤ ਕਰਨੀ ਗੱਲ ਕਰਨੀ ਹੈ। ਉਹਨੇ ਕਸਮ ਖਾ ਲੈਣੀ ਵੀ ਇੱਕ ਵੀ ਵਿਅਕਤੀ ਕਿਸੇ ਦੇਵੀ ਦੇਵਤੇ ਦਾ ਪਰਮਾਤਮਾ ਦਾ ਪੂਜਨ ਕਰਨ ਵਾਲਾ ਨਹੀਂ ਰਹੇਗਾ। ਜਦੋਂ ਉਹਦਾ ਪਤਾ ਲੱਗਦਾ ਬੜੀ ਬੇਰਹਿਮੀ ਦੇ ਨਾਲ ਉਹਨੂੰ ਕਤਲ ਕਰ ਉਹਨੇ ਛੱਡਣਾ ਨਿਕਲੇ। ਇਹ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਉਸ ਵੇਲੇ ਇਹ ਜਪਤ ਰਹਿਣ ਦਿਨ ਜੇਜ ਉਦਾਰ ਉਸੇ ਵੀ ਵਿਆਸ ਦੇ ਵਿੱਚ ਉਸੇ ਵੀ ਹਦੂਦ ਦੇ ਅੰਦਰ ਜਿੱਥੇ ਉਹ ਰਾਜ ਕਰਦਾ ਹੋਵੇਗਾ ਉੱਥੇ ਉਹ ਬ੍ਰਹਮ ਉਸੇ ਥਾਂ ਤੇ ਪ੍ਰਮਾਤਮਾ ਨੇ ਪੈਦਾ ਕਰ ਲਿਆ। ਜਿਵੇਂ ਰਾਕਸ਼ਾਂ ਦੀ ਕੋਲ ਪ੍ਰਹਲਾਦ ਨੂੰ ਪਹਿਲਾਂ ਜਨਮ ਦੇ ਦਿੱਤਾ ਤੇ ਪ੍ਰਹਲਾਦ ਦੇ ਬਹਾਨੇ ਫਿਰ ਆਪ ਆ ਗਿਆ, ਬਹਾਨਾ ਬਣਾਉਂਦਾ ਪਹਿਲਾਂ ਬ੍ਰਹਮਣ ਪੈਦਾ ਕਰ ਦਿੱਤਾ ਤੇ ਫਿਰ ਨੇਕ ਰੰਗ ਹੀ ਆਪ ਆਉਣ। ਨੇਕ ਰੰਗ ਦੀਆਂ ਗੱਲਾਂ ਲੋਕਾਂ ਦੇ ਕੋਲੋਂ ਬਲੌਟੀ ਬੜੀਆਂ ਸੁਣੀਆਂ ਹੋਣਗੀਆਂ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਸਨਾ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਲਮ ਤੋਂ ਅੱਜ ਇੱਕ ਦੋ ਗੱਲਾਂ ਤੁਹਾਨੂੰ ਬੜੀਆਂ ਅਸਚਰਜ ਸ਼ਾਇਦ ਜ਼ਿੰਦਗੀ ਚ ਘੱਟ ਉਹ ਗੁਰਮੁਖਾਂ ਨੇ ਸੁਣੀਆਂ ਹੋਣਗੀਆਂ ਜਿਨ੍ਹਾਂ ਨੇ ਦਸਵੀਂ ਦਾ ਪਾਠ ਦੂਜਿਆਂ ਨੇ ਨਹੀਂ। ਇੱਕ ਤਾਂ ਨੇਕ ਰੰਗ ਅਵਤਾਰ ਦਾ ਜਿਹੜਾ ਖੰਡ ਹੈ ਕਿੱਡਾ ਵੱਡਾ ਇਉਂ ਲੱਗੂਗਾ ਅੱਜ ਦੇ ਯੁੱਗ ਵਿੱਚ ਇਹ ਗੱਲ ਆਉਣ ਹੋਣੀ ਹੈ। ਗੁਰਸਿੱਖਾਂ ਦਾ ਯਕੀਨ ਹੋਣਾ ਤਾਂ ਗੁਰੂ ਦੀ ਰਚਨਾ ਗੁਰੂ ਸਾਹਿਬ ਨੇ ਆਪ ਲਿਖਿਆ ਕਿ ਦੂਸਰੀ ਪਹਿਲੀ ਗੱਲ ਇਹ ਹੈ ਵੀ ਆਪਣੀਆਂ ਦੇਹਾਂ ਦਾ ਅੰਦਾਜ਼ਾ ਲਾ ਕੇ ਗੱਲ ਨਹੀਂ ਚੱਲਣੀ। ਉਹਦਾ ਵੱਲ ਜਿਹਨੇ ਪੂਰੇ ਸੰਸਾਰ ਦੇ ਵਿੱਚ ਧਰਮ ਦਾ ਰਾਜ ਗ੍ਰਹਿਣ ਕਰਨਾ ਹੈ ਉਹ ਸ਼ਕਤੀ ਵਾਲੇ ਮਹਾਂਪੁਰਸ਼ ਅਵਤਾਰ ਦੀ ਗੱਲ ਉਹਦੀ ਸ਼ਕਤੀ ਉਹਦੇ ਨਾਲ ਉਹਦੇ ਸ਼ਸਤਰ ਵੀ ਹੋਏ ਇਹ ਗੱਲ ਅੱਗੇ ਆ ਰਹੀ ਹੈ। ਇਹ ਜਪਤ ਰਹਿਣ ਦੇ ਦਿਲ ਉਦਾਰ ਤੇ ਉਹ ਬ੍ਰਹਮ ਐਸਾ ਪੈਦਾ ਹੁੰਦਾ ਹੈ ਜਿਹੜਾ ਉਸ ਰਾਜ ਦੀਆਂ ਪਾਬੰਦੀਆਂ ਨੂੰ ਤੋੜ ਕੇ ਪਰ ਗੁਪਤ ਰੀਤ ਦੇ ਅੰਦਰ ਜਿਹਨੇ ਮਨ ਬਣਾ ਲਿਆ ਵੀ ਮਰ ਜਾਣਾ ਚੰਗਾ ਪਰ ਪੂਜਾ ਨਹੀਂ ਚੰਗਾ ਉਹ ਗੁਪਤ ਪਹਿਰੇ ਵਿੱਚ ਪੂਜਾ ਕਰਦਾ ਹੋਵੇਗਾ। ਇੰਦਰ ਦੇ ਵੈਰੀ ਨਿਸ਼ੁੰਭ ਨੂੰ ਮਾਰਿਆ ਉਸ ਦੇਵੀ ਦੀ ਪੂਜਾ ਕਰ ਜਿਹਦੀ ਗੱਲ ਪਹਿਲਾਂ ਕੀਤੀ ਹੈ ਸਤਿਗੁਰਾਂ ਨੇ
ਨਰੇਹੇ ਹੁਤੀ ਤਾਸ ਇਸਤਰੀ ਪੁਚਾਰ
ਗੱਲ ਕੀ ਆਪੋ ਸਤਨਾਮ ਸ੍ਰੀ ਵਾਹਿਗੁਰੂ ਤੁਸੀਂ ਐਵੇਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਨਾ ਘਬਰਾਇਆ ਕਰੋ ਜੀ, ਮੇਰੇ ਘਰਵਾਲੀ ਦਾ ਸੁਭਾਅ ਨਹੀਂ ਚੰਗਾ, ਮੇਰੇ ਘਰਵਾਲੀ ਦਾ ਸੁਭਾਅ ਨਹੀਂ ਚੰਗਾ, ਇਹ ਸਭ ਕਰਮਾਂ ਦੀ ਗੱਲ ਹੁੰਦੀ ਹੈ। ਆ ਬ੍ਰਾਹਮਣ ਦੀ ਜਿਤਨੀ ਸੋਭਾ ਤੇ ਹਜ਼ੂਰ ਆਪ ਲੇਕਿਨ ਇਹ ਉਹਦੇ ਗ੍ਰਹਿ ਵਿੱਚ ਗ੍ਰਹਿ ਹੁਤੀ ਤਾਸ ਇਸਤਰੀ ਪੁੱਛਾ, ਇਹ ਘਰਵਾਲੇ ਬੜੇ ਖਚੇ ਸੁਭਾਅ ਹੋ ਤੇ ਖੋੜ ਤਾਈਆਂ ਵਿੱਚ ਵਿਚਰਨ ਵਾਲੀ ਖੋਟੀ ਇਸਤਰੀ, ਉਹਨੂੰ ਕਲਹਿਣੀ ਔਰਤ ਕਹਿੰਦੇ ਨੇ। ਕੁਲੱਖਣੀ ਗੁਰਬਾਣੀ ਦੇ ਵਿੱਚ ਕਿੰਨੇ ਪ੍ਰਕਾਰ ਦੀ ਔਰਤ ਦਾ ਜ਼ਿਕਰ, ਗੁਣਵੰਤੀ, ਸੁਚੱਜੀ ਤੇ ਕੁਚੱਜੀ। ਐਨ ਇਸ ਦੇ ਰਿਲੇਟਿਡ ਸਤਿਗੁਰੂ ਮਹਾਰਾਜ ਨੇ ਬੜੀ ਅੰਮ੍ਰਿਤ ਬਾਣੀ ਦੀ ਵਰਤਾ ਕੀਤੀ, ਗੁਣਵੰਤੀ ਦੀ ਕਿੰਨੀ ਸ਼ਲਾਘਾ ਕੀਤੀ ਹੈ, ਸੁਚੱਜੀ ਔਰ ਕੁਚੱਜੀ ਦੀ ਵੀ ਗੱਲ ਕੀਤੀ ਹੈ। ਤੇ ਕਿਉਂ ਸਾਧ ਸਿੰਘ ਜੀ ਉਹਦੇ ਘਰ ਵਿੱਚ ਐਸੀ ਇਸਤਰੀ, ਖੋਟੀ ਇਸਤਰੀ ਜਿਹਦੇ ਨਾਲ ਉਹਦਾ ਸੰਬੰਧ ਰੱਖਿਆ, ਇਹ ਵੀ ਕਾਰਨ ਬਣ ਜਿਸ ਕਾਰਨ, ਕਿਉਂਕਿ ਨੇਕ ਲੰਕ ਨੇ ਪ੍ਰਗਟੀ ਤਾਂ ਹੀ ਹੋਣਾ ਨਾ, ਕਾਰਨ ਬਣਨੇ ਉਹਦੇ ਘਰ ਵਾਲੀ ਬੜੇ ਖੋਟੇ ਸੁਭਾਅ ਦੀ
ਹੋਏਗੀ।
ਇਹ ਉਸ ਬ੍ਰਾਹਮਣ ਦੇ ਘਰ ਖੋਟੀ ਚਾਲ ਵਾਲੀ ਜਿਹੜੀ ਇਸਤਰੀ ਹੈ, ਤੇ ਉਸ ਨੇ ਜਾ ਕੇ ਬਾਦਸ਼ਾਹ ਨੂੰ ਸ਼ਿਕਾਇਤ ਕਰ, ਮੇਰੇ ਘਰ ਵਾਲਾ ਪੂਜਾ ਕਰਦਾ, ਤੁਸੀਂ ਬੰਦ ਕੀਤੀ ਹੋਈ ਹੈ, ਉਹਨੇ ਬਣਾਉਣਾ। ਪਰ ਉਸ ਤੋਂ ਪਹਿਲਾਂ ਉਹਨੇ ਆਪਣੇ ਘਰ ਵਾਲੇ ਨੂੰ ਸਮਝਾਉਣਾ ਵੀ ਇਹ ਵੀ ਤੂੰ ਗਲਤ ਰਸਤੇ ਪਿਆ ਹੋਇਆ, ਉਹਨੂੰ ਇਹ ਰਸਤਾ ਗਲਤ ਦਿਸਣਾ। ਕਿਉਂ ਜਿਹੜੇ ਸ਼ਰਾਬਾਂ ਪੀਂਦੇ ਨੇ ਉਹਨਾਂ ਦੇ ਨਾਂ ਦਾ ਕੋਈ ਛੱਪ ਜਾਵੇ ਅੰਮ੍ਰਿਤ, ਉਹਨੂੰ ਕਹਿਣਗੇ ਤੂੰ ਤਾਂ ਬਹੁਤ ਗਲਤ ਰਸਤੇ ਪੈ। ਉਹਦੀ ਭਾਸ਼ਾ ਇਹ ਹੈ, ਕਹਿਣਗੇ ਛੱਕ ਲੈਂਦਾ ਅੰਮ੍ਰਿਤ ਕਿਹੜੀ ਗੱਲ ਸੀ, ਵਧੇਰੀ ਉਮਰ ਪਈ ਹੈ, ਜਿਵੇਂ ਉਮਰ ਦਾ ਪਟਾ ਲਿਖ ਕੇ ਕਹਿ ਨਹੀਂ ਦਿੱਤਾ ਹੁੰਦਾ ਵੀ ਉਹਨੂੰ ਪਤਾ ਲੱਗ ਗਿਆ ਕਿ ਉਮਰ ਬਹੁਤ ਪਈ ਹੈ। ਮਹਾਰਾਜ ਕਹਿੰਦੇ ਹਮ ਆਦਮੀਆਂ ਇੱਕਦਮ ਮੋਹਤ ਮੋਹਤ ਨਾ ਜਾਣਾ ਤੇ ਦਰਿਆ ਜਾਈਏ ਨਾ, ਮਾਂ ਸ਼ਰਾਬ ਦੁਰਾਚਾਰ ਕਰਨ ਵਾਲਿਆਂ ਦੇ ਪ੍ਰਵਾਹ ਨਹੀਂ ਸਮਝਦੇ ਕਿਸੇ, ਜਿਵੇਂ ਭਾਸ਼ਾ ਵੀ ਆਪਣੀ ਹੁੰਦੀ ਹੈ ਜਿਸ ਵੇਲੇ ਪੀ ਲੈਣ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਖ ਦੀ ਵਿੱਚ ਬਹਿ ਜਾਂਦੀ। ਤੇ ਕਿਉਂ ਸਾਸ ਜੀ ਉਸ ਨੂੰ ਆਪਣੇ ਘਰ ਵਾਲਾ ਇਹ ਦਿਸੇਗਾ ਵੀ ਇਹ ਗਲਤ ਪਾਸੇ ਜਾ ਰਿਹਾ, ਪੂਜਾ ਨਹੀਂ ਕਰਨੀ ਚਾਹੀਦੀ, ਸਾਨੂੰ ਲੋਕਾਂ ਦੇ ਨਾਲ ਮਿਲ ਕੇ ਚੱਲਣਾ ਚਾਹੀਦਾ। ਤੇ ਇਸ ਪ੍ਰਕਾਰ ਦੀ ਉਹਦੀ ਜਿਹੜੀ ਇਸਤਰੀ ਹੈ, ਤੇ ਉਹਨੇ ਪਹਿਲਾਂ ਆਪਣੇ ਘਰ ਵਾਲੇ ਨੂੰ ਸਮਝਾਉਣਾ, ਤ੍ਰਿਓ ਬਾਚ ਪਤ ਸੁ ਮਹਾਰਾਜ ਲਿਖਦੇ ਨੇ, ਤਾਂ ਕਿ ਭੁਲੇਖਾ ਨਾ ਲੱਗੇ ਉਸ ਕਰਨ ਵਾਲੇ ਨੂੰ, ਉਹਦੀ ਇਸਤਰੀ ਦੇ ਕੁਝ ਬਚਨ ਆਪਣੇ ਪਤੀ ਨੂੰ। ਹੁਣ ਅੱਗੇ ਕਹਿੰਦੇ ਹਨ,
ਇਹ ਪਾਜ ਮੂੜ ਸੇਵੰਤ ਦੇਵ,
ਦੇਖੋ ਕਿੰਨਾ ਆਦਰ ਕਰਦੀ ਹੈ ਆਪਣੇ ਘਰ ਵਾਲੇ ਦਾ। ਪਹਿਲੇ ਕੀ ਕਿਹਾ ਕਿ ਕਾਜ ਮੂੜ ਸੇਵੰਤ ਦੇਵ, ਮੂਰਤ ਮੂਰਤ ਜਦ ਕਹਿੰਦੀ ਹੈ ਘਰ ਵਾਲੇ ਨੂੰ, ਕਹਿੰਦੀ ਉਹ ਮੂਰਤ ਇਹ ਕਿਸ ਵਾਸਤੇ ਤੂੰ ਉਸ ਦੇਵੀ ਦਾ ਪੂਜਨ ਕਿਉਂ ਕਰਦਾ, ਇਹ ਕਾਲ ਮੂਰਖ ਸੇਵੰਤ ਦੇਵ ਇਹ ਦੇਵੀ ਦੀ ਸੇਵਾ ਕਿਉਂ ਕਰ ਰਿਹਾ, ਤੂੰ ਮੂਰਖ ਤੈਨੂੰ ਪਤਾ
ਨਹੀਂ,
ਅਭੇਵ ਆਖਦੇ ਉਹਨੂੰ ਦੇਵੀ ਬੜੀ ਉਸਤਤ ਕਰਦਾ ਹੈ,
ਇਹ ਕਾਰਨ ਵਾਹੇ ਕਲਿਆਣ ਪਰੰਤ,
ਤੂੰ ਕਿਸ ਵਾਸਤੇ ਦੇਵੀ ਦੇ ਪੈਰਾਂ ਵਿੱਚ ਪੈਂਦਾ, ਕਿਸ ਵਾਸਤੇ ਉਸ ਮੰਦਰ ਵਿੱਚ ਜਾ ਕੇ ਪੂਜਾ ਕਰਦਾ, ਮੱਥੇ ਟੇਕਦਾ, ਇਹ ਕਾਰਨ ਮੈਨੂੰ ਦੱਸ ਕਿਉਂ ਕਰਦੇ, ਸਾਰੀ ਦੁਨੀਆ ਪੂਜਾ ਕਰਨ ਤੇ ਹਟ ਗਈ ਤੇ ਤੂੰ ਕਿਹਦੇ ਵਾਸਤੇ ਪੂਜਾ ਰਿਹਾ, ਇਹ ਤੇਰਾ ਗਲਤ ਰਸਤਾ ਹੈ। ਗਰਕਿਆ ਤੋਂ ਸਤਨਾਮ ਸ੍ਰੀ ਵਾਹਿ, ਸਿੱਖਿਆ ਦਿੰਦੀ ਹੈ ਘਰ ਵਾਲੇ ਨੂੰ, ਕਹਿੰਦੀ ਜਾਣ ਬੁੱਝ ਕੇ ਕਿਉਂ ਦੋ ਗਿਆਨ ਗਿਰਦਾ ਹੈ, ਕਿਉਂ ਗਰਕਾਂ ਨੂੰ ਜਾਣਦਾ ਹੈ, ਦੇਖੋ ਕਿੰਨੀ ਵਧੀਆ ਸਿੱਖਿਆ ਦਿੰਦੀ ਸਾਸ ਜੀ। ਜ਼ਿਆਦਾ ਕੋਈ ਆਪ ਹੁੰਦਾ ਇਹ ਵੈਸੀ ਸਿੱਖਿਆ ਦਿਆ ਕਰਦਾ, ਅੱਗੇ ਕਰਮ ਸਿੱਖਿਆ ਲੈਣ ਵਾਲੇ ਦੇ ਲਵੇ ਜਾਂ ਨਾ, ਉਹਦੀ ਇੱਛਾ ਜ਼ਰੂਰੀ ਹੈ ਕਿ ਮੇਰੀ ਸਿੱਖਿਆ ਵੀ ਲੈ। ਹੁਣ ਇਹਦੇ ਮਨ ਵਿੱਚ ਹੈ ਵੀ ਜਿਹਾ ਮੇਰਾ ਸਵਾਇ ਮੇਰੇ ਘਰ ਵਾਲੇ ਦਾ ਵਾਲੇ ਬਣ, ਘਰ ਵਾਲੇ ਦਾ ਸਵਾਹ ਹੁੰਦਾ ਕਿ ਜਿਹਾ ਮੇਰਾ ਸਵਾਇ ਮੇਰੇ ਘਰ ਵਾਲੇ ਦਾ ਬਣ ਜਾਵੇ। ਹੁਣ ਜਿੱਥੇ ਸਵਾਹ ਰਲਣਗੇ ਨੇ ਉੱਥੇ ਖੜ ਉਡਾਟ ਹੋਏਗਾ, ਇਸ ਲਈ ਗੁਰਸਾਹਿਬ ਤੁਲਸੀਦਾਸ ਕਹਿੰਦੇ ਨੇ, ਕਹਿੰਦੇ ਸੱਟ ਲੱਛਣ ਮਿਲਾਪ ਮੁਕੰਮਲ ਤਾਂ ਰਹਿ ਸਕਦਾ ਜੇ ਉਹਨਾਂ ਦੇ ਛੇ ਆਦਤਾਂ ਰਲ ਗਈਆਂ ਹੋਣ, ਆਸਾ ਇਸ਼ਟ ਉਪਾਸਨਾ ਖਾਨ ਪਾਨ ਪਹਿਰਾਨ ਤੁਲਸੀ ਜਾ ਕੇ ਖੜ ਮਿਲੇ, ਖੜਨਾ ਛੇ ਤੁਲਸੀ ਜੀ ਕਹਿੰਦੇ ਜਿਹਦੇ ਛੇ ਮਿਲ ਜਾਣ
ਸੋਈ ਮੇਰਾ ਨਾਮ। ਜੇ ਮਿਲਾਪ ਨੂੰ ਮੁਕੰਮਲ ਕਰਨਾ ਤਾਂ 6 ਆਦਤਾਂ ਪਤੀ ਔਰ ਪਤਨੀ ਨੂੰ ਸਾਂਝੀਆਂ ਕਰਨੀਆਂ ਪੈਣਗੀਆਂ, ਤੇ ਨਹੀਂ ਤਾਂ ਖੰਡਣਾ ਕਰੇਗਾ। ਇੱਕ ਨੇ ਅਮਰ ਚੱਕਿਆ, ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਦਾ, ਇੱਕ ਦੇਹਧਾਰੀ ਪਖੰਡੀਆਂ ਦੀ ਪੂਜਾ ਕਰਦਾ, ਇੱਕ ਪੱਥਰਾਂ ਨੂੰ ਪੂਜਦਾ, ਇੱਕ ਗੁਰੂ ਗ੍ਰੰਥ ਸਾਹਿਬ ਨੂੰ ਪੂਜਦਾ, ਤੇ ਉਹਨਾਂ ਦੀ ਖੜਗੜਾ ਢਾਉਣਗੀਆਂ। ਆਸਾ ਇਸ਼ਟ ਉਪਾਸਨਾ ਖਾਣ ਪਾਨ ਪਹਿਰਾਨ ਤੁਲਸੀ ਜਾ ਕੇ ਖੱਟ ਮਿਲੇ ਸੋਈ ਮਿਲੇਗਾ। ਇਹ ਵਿਵਾਹ ਦੀ ਜੋ ਸਾਹ ਸੰਗੀਤ ਪ੍ਰਕਿਰਿਆ, ਵਿਵਾਹ ਅੱਖਰ ਦੇ ਜੋ ਮਾਨੇ ਹਨ, ਇਸ ਨੂੰ ਸ਼ੁੱਧ ਗੁਰਬਾਣੀ ਵਿਵਾਹ ਕਿਹਾ। ਵਿਵਾਹ ਵਿਵਾਹ ਇਹੀ ਪਕਸ਼ ਹੈ, ਤੇ ਉਹਦਾ ਵਿਗੜਿਆ ਹੋਇਆ ਰੂਪ ਹੈ ਵਿਆਹ। ਅਸਲ ਜਿਹੜਾ ਆਮ ਭਾਸ਼ਾ ਕਰਦੇ ਵਿਆਹ, ਜਿਹੜਾ ਅਰਥ ਵਿਵਾਹ ਦਾ ਬਣਦਾ ਉਹ ਵਿਆਹ ਦਾ ਨਹੀਂ ਬਣਦਾ, ਅਰਥ ਉਸੇ ਦਾ। ਤੇ ਨਾਲੇ ਅਰਥਾਂ ਦੀ ਸਾਨੂੰ ਲੋੜ ਕਿਹੜੀ ਹੈ? ਵਿਆਹ ਤੇ ਕਿਤੇ ਪੀਣ ਵਾਸਤੇ ਜਾਂਦੇ, ਪਾਰਟੀ ਖਾਣ ਵਾਸਤੇ ਜਾਂਦੇ, ਮਠਿਆਈਆਂ ਖਾਣ ਵਾਸਤੇ ਜਾਂਦੇ, ਭਾਈ ਦੀ ਪੈਸੇ ਵਟਾਉਣ ਵਾਸਤੇ ਜਾਂਦੇ ਆ, ਤੇ ਫਿਰ ਉੱਥੇ ਲੋੜ ਕੀ ਹੈ ਅਰਥਾਂ ਦੀ? ਤੇ ਅਰਥਾਂ ਦੀ ਤਾਂ ਇੱਕ ਗੱਲ ਹੀ ਐਸੀ ਰਹਿ ਗਈ ਤਾਂ ਵੀ ਤਿਆਰੀ ਆ। ਜਿਵੇਂ ਇੱਕ ਬੀਬੀ ਨੇ ਦੇਵਤਾ ਨਿਮਲਾ ਕੋਈ ਸੀ ਬਾਹਲਾ ਹੀ ਪੁਖੜ ਮੇਰੇ ਵਰਗਾ, ਉਹਨੂੰ ਜਦੋਂ ਨਿਮਲਾ ਦਿੱਤਾ ਉਹ ਡੀਕ ਰਹੀ ਸੀ ਵੀ ਕੋਈ ਨਿਮਲਾ ਦਿੰਦੇ ਹੀ ਨਹੀਂ। ਉਹਨੂੰ ਜਦੋਂ ਨਿਮਲਾ ਦਿੱਤਾ ਉਹਨੇ ਕਿਹਾ ਵੀ ਨਾਲ ਨੇ ਖੀਰ ਕਿਹੜਾ ਚੰਗਾ ਬਣਾਇਆ, ਉਹ ਤੇ ਜਿਸ ਵੇਲੇ ਰੋਟੀਆਂ ਲੱਗਿਆ ਗਣ ਸੁੱਕੀਆਂ ਰੋਟੀਆਂ, ਤੇ ਦੇਖ ਕੇ ਹੈਰਾਨ ਜਿਹਾ ਹੋ ਗਿਆ। ਇਹਦਾ ਮਾਈ ਲੱਗੀ ਤਾਂ ਬੜੀ ਸ਼ਰਧਾ ਵਾਲੀ ਸੀ, ਸੁੱਕੀਆਂ ਰੋਟੀਆਂ ਲਿਆ ਕੇ ਰੱਖ ਦਿੱਤੀਆਂ, ਤੇ ਖਾਣ ਦਾ ਲਾਲਚੀ ਸੀ ਨਾ, ਇਸ ਕਰਕੇ ਤੰਗ ਹੋ ਗਿਆ, ਲਾ ਪਿਆ ਖਾਣ। ਉਹ ਮਾਈ ਕਹਿੰਦੀ ਵੀ ਭਾਈ ਤੂੰ ਤਾਂ ਮੈਨੂੰ ਸਿੱਖ ਨਹੀਂ ਲੱਗਦਾ, ਜੇ ਮਾਈ ਹੋਰ ਮੈਂ ਮੁਸਲਮਾਨ ਹੈ, ਸਿੱਖ ਦੀ ਤਾਂ ਹੋਰ ਕੀ ਹੈ ਜੇ ਕਿਹਾ ਜਾਂਦਾ ਸਿੱਖ ਹੁੰਦੇ ਨੇ ਗੱਲ ਬੋਲਣ ਦਾ ਨਹੀਂ ਪਤਾ, ਉਹਦੀ ਉਹਦੀ ਬੋਲੀ ਆਪਣੀ ਹੈ, ਮੈਂ ਸਿੱਖ ਹੈ। ਕਹਿੰਦੀ ਸਿੱਖ ਹੈ ਕੋਈ ਸਲੋਕ ਤਾਂ ਪੜ੍ਹਦਾ, ਦੱਸ ਕਿਹੜਾ ਸਲੋਕ ਪੜ੍ਹਿਆ ਤੈਨੂੰ? ਕਹਿੰਦੀ ਭਾਈ ਮੈਨੂੰ ਤਾਂ ਐਂ ਲੱਗਦਾ ਸਬਦ ਦਾ ਸਲੋਕ ਰੋਟੀਆਂ ਦਾ ਠੋਕ ਤੇ ਰੋਟੀ ਠੋਕਣ ਵਾਲਾ ਲੱਗਦਾ ਮੈਨੂੰ। ਕਹਿੰਦਾ ਬੁੜੀ ਇਹ ਗੱਲ ਸੁਣ ਲੈ ਕੰਨ ਖੋਲ ਕੇ, ਕਹਿੰਦਾ ਖੀਰ ਨਾ ਕਿਹੜਾ ਇੱਥੇ ਸ਼ਬਦਾਂ ਦਾ ਨਹੀਂ ਗਾ, ਇੱਥੇ ਕੋਈ ਮਤਲਬ ਨਹੀਂ, ਕਿਆ ਮਤਲਬ ਇੱਥੇ ਕਿਵੇਂ? ਇਉਂ ਸਾਸ ਜੀ ਹੁਣ ਅਰਥਾਂ ਦੀ ਲੋੜ ਹੋਊਗੀ। ਇਹੋ ਜਿਹੇ ਬੁੱਧੀਜੀਵੀਆਂ ਭਾਈ ਸਰੂਪ ਸਿੰਘ ਕਰਕੇ ਅਲੱਗ ਬੈਠੇ, ਜਿਹੜੇ ਗੁਰਮੁਖ ਜਿਹੜੇ ਰਿਸਰਚਾਂ ਕਰਦੇ ਨੇ, ਧਰਮ ਦੀਆਂ ਖੋਜਾਂ ਕਰਦੇ ਨੇ। ਮੈਂ ਇਹਨਾਂ ਦੋ ਗੁਰਮੁਖਾਂ ਦੇ ਜੀਵਨ ਤੋਂ ਬੜਾ ਪ੍ਰਭਾਵਿਤ ਹਾਂ। ਇਸ ਗੁਰਮੁਖਾਂ ਨੇ ਬੜੀ ਸੋਹਣੀ ਪੁਸਤਕ ਲਿਖੀ ਹੈ, ਕੇਸਾਂ ਦੀ ਲਿਖੀ ਹੈ, ਇਹਨਾਂ ਤੋਂ ਪਹਿਲਾਂ ਲਿਖੀ ਹੈ, ਜਾਣਦੇ ਹੋਣਗੇ ਕੇਸ ਚੰਪਾ ਕਿਆ ਬਾਤ ਹੈ। ਉਹਦੇ ਵਿੱਚ ਚਾਰ ਵੇਦਾਂ ਚੋਂ ਤਿੰਨ ਵੇਦਾਂ ਦੇ ਸੂਤਰ, ਉਹਨਾਂ ਦੇ ਪੰਨੇ, ਉਹਨਾਂ ਦੇ ਅਧਿਆਇ, ਆ ਤਿੰਨੇ ਵੇਦਾਂ ਦੇ ਉਹ ਸੂਤਰਾਂ ਦੇ ਅਰਥ ਕਿ ਰੋਮਾਂ ਬਾਰੇ ਹਿੰਦੂ ਧਰਮ ਕੀ ਕਹਿੰਦੇ, ਇਸਲਾਮ ਦੀਆਂ ਉਹਦੇ ਵਿੱਚ ਕਈ ਉਦਾਹਰਨਾਂ। ਤੇ ਉਸ ਤੋਂ ਬਾਅਦ ਦੂਜੀ ਪੁਸਤਕ ਸਰਦਾਰ ਸਾਹਿਬ ਨੇ ਲਿਖੀ, ਇਹਨਾਂ ਗੁਰਮੁਖਾਂ ਨੇ, ਇਹਨਾਂ ਦੀ ਧਾਰਨਾ ਸਤਿਗੁਰੂ ਥਾਂ ਪਾਵੇ, ਤੇ 21ਵੀਂ ਸਦੀ ਦੇ ਮਨੁੱਖ ਨੂੰ ਇਹਨਾਂ ਦੀ ਕਿਤਾਬ ਵਰਦਾਨ ਸਾਫ਼ ਹੋਏਗੀ। ਵਰਦਾਨ ਕਿਤਾਬ ਨਹੀਂ, ਵਰਦਾਨ ਹੋਏਗਾ ਮਨੁੱਖ ਜਾਤੀ ਲਈ। ਤੇ ਆਓ ਆਪਣੇ ਪ੍ਰਕਰਨ ਨੇ ਹੁਣ ਵਿਵਾਹ ਦੀ ਜਿਹੜੀ ਗੱਲ ਹੈ, ਭਾਈ ਗੁਰਦਾਸ ਨੂੰ ਪੁੱਛਿਆ ਕਿ ਵਿਆਹ ਕੀ ਹੁੰਦਾ, ਵਿਵਾਹ ਬਾਰੇ ਦੱਸੋ। ਭਾਈ ਗੁਰਦਾਸ ਨੇ ਕੈਸਾ ਅਰਥ ਕੱਢ ਮਾਰਿਆ, ਦੁਨੀਆਂ ਦੇ ਲੋਕ ਹੈਰਾਨ ਹੋ ਗਏ। ਭਾਈ ਸਾਹਿਬ ਕਹਿੰਦੇ ਗੁਰ ਚੇਲੇ ਵਿਵਾਹ ਤੁਰੀ ਚੜਾਇਆ, ਕਹਿੰਦੇ ਗੁਰੂ ਦੇ ਚੇਲੇ ਦਾ ਜਦੋਂ ਵਿਆਹ ਹੋਇਆ, ਕਹਿੰਦੇ ਅਵਸਥਾ ਚੌਥੇ ਕਦਮ ਸੀ। ਲੋਕ ਹੈਰਾਨ ਹੋ ਗਏ, ਲੜਕੇ ਲੜਕੀ ਦਾ, ਬੱਚੇ ਬੱਚੀ ਦਾ ਵਿਆਹ ਤਾਂ ਸੁਣਿਆ ਸੀ, ਇਸਤਰੀ ਪੁਰਸ਼ ਦਾ ਵਿਆਹ ਸੁਣਿਆ ਸੀ, ਇਹ ਕਦੇ ਬੰਦੇ ਨਾਲ ਬੰਦੇ ਨਾਲ ਵਿਆਹ ਨਹੀਂ ਸੀ ਕਰਨਾ, ਗੁਰੂ ਤੇ ਚੇਲੇ ਦਾ ਵਿਆਹ ਹੋ ਗਿਆ। ਕਹਿੰਦੇ ਭਾਈ ਸਾਹਿਬ ਤੂੰ ਬੜੀ ਇਸ ਗੱਲ ਦੀ ਗੱਲ ਕਰਕੇ ਪਾ ਦਿੱਤੀ। ਉੱਥੇ ਸੱਸ ਜੀ ਇੱਥੇ ਪਰਿਵਾਰ ਟੋਰਾਂਟੋ ਦੇ ਵਿੱਚ ਹੀ ਹੈ, ਜਗਰਾਵਾਂ ਦੇ ਕੋਲ ਉਸ ਨਗਰ ਦੇ ਵਿੱਚ ਸਰਦਾਰ ਸਾਹਿਬ ਰਹਿੰਦੇ ਨੇ ਇੰਦੌਰ। ਹਰਨੇਕ ਸਿੰਘ ਜੀ ਉਹਨਾਂ ਦੇ ਸਪੁੱਤਰ ਦਾ ਵਿਆਹ ਸੀ, ਉਹਨੇ ਦਿਆ ਸਿੰਘ ਦਿਲਵਰ ਜੀ ਨੂੰ ਉੱਥੇ ਸੱਦਿਆ ਹੋਇਆ ਸੀ। ਢਾਡੀਆਂ ਦੇ ਵਿੱਚੋਂ ਸਿਰਫ ਇੱਕੋ ਹੀ ਢਾਡੀ ਸੱਦੇ ਗਈ ਦਿਲਵਰ ਜੀ, ਤੇ ਉੱਧਰ ਮੈਨੂੰ ਯਾਦ ਕਰ ਲਿਆ ਪਿੱਛੇ ਸੰਬੰਧ ਸੀ ਕਿ ਉੱਥੇ ਇੱਕ ਜਗਰਾਵਾਂ ਤੋਂ ਗੁਰਮੁਖ ਆਇਆ ਕਹਿੰਦਾ ਜੀ ਬਹੁਤ ਸਾਲ ਪਹਿਲਾਂ ਮੈਂ ਤੁਹਾਡੇ ਉੱਥੇ ਲੁਧਿਆਣੇ ਦਾਬੇ ਲੁਹਾਰੇ ਦੀਵਾਨ ਲੱਗੇ ਸੀ ਮਹਾਰਾਣੀ ਜਿੰਦਾ ਸੁਣੀ ਸੀ ਮੈਂ ਉਸ ਕੀਰਤਨ ਦੇ ਪ੍ਰਭਾਵ ਤੋਂ ਇੰਨਾ ਪ੍ਰਭਾਵ ਹੇਠ ਆ ਕੇ ਅੱਜ ਇੰਨੀ ਦੂਰ ਮੇਰੀ ਚ ਕੋਈ ਰਿਸ਼ਤੇਦਾਰੀ ਨਹੀਂ ਮੈਨੂੰ ਕਹਿੰਦੇ ਵੀ ਦੁਬਾਰੇ ਫਿਰ ਮਹਾਰਾਣੀ ਜਿੰਦਾ ਸੁਣਾਓ ਮੈਂ ਕਿਹਾ ਭਾਈ ਗੁਰਮੁਖ ਪਿਆਰਿਆ ਵੀ ਜੇ ਆਪਾਂ ਇੱਥੇ ਮਹਾਰਾਣੀ ਜਿੰਦਾ ਸੁਣਾਤੀ ਵੀ ਜਾਂ ਤਾਂ ਤੈਨੂੰ ਕਿਸੇ ਨੇ ਸੁਣਾ ਕੇ ਤੈਨੂੰ ਤਾਂ ਕਹਿਣੇ ਨੀ ਮਿਲੇ ਕਿ ਤੇਰਾ ਕਿਹੜਾ ਪਤਾ ਵੀ ਮੈਨੂੰ ਕੀ ਕਹਿਣਗੇ ਬੱਚੇ ਬੱਚੀ ਦਾ ਵਿਆਹ ਤੇ ਮੈਂ ਮਹਾਰਾਣੀ ਜਿੰਦਾ ਸੁਣਾ ਮੈਂ ਇੱਥੇ ਮਹਾਰਾਣੀ ਜਿੰਦਾ ਦਾ ਇਤਿਹਾਸ ਅੱਖਾਂ ਚੋਂ ਅੱਥਰੂ ਨਹੀਂ ਸੁਣਨ ਦਿੰਦਾ ਦੁਖੀ ਮਾਂ ਪਿਤਾ ਦਾ ਜਿਹੜਾ ਇਤਿਹਾਸ ਇੱਥੇ ਤਾਂ ਜਿਸ ਪ੍ਰਕਰਨ ਦੇ ਵਿੱਚ ਜਿਸ ਵਿਸ਼ੇ ਤੇ ਬੋਲਣਾ ਚਾਹੀਦਾ ਇੱਥੇ ਤਾਂ ਕਦੇ ਵਿਵਾਹ ਦੀ ਗੱਲ ਕੀਤੀ ਦਿਲਵਿੰਦ ਜੀ ਬੈਠੇ ਸੀ ਇਹ ਖੈਰ ਮੈਂ ਇੰਨੇ ਯੋਗ ਨਹੀਂ ਸੀ ਜਿੰਨਾ ਫਿਰ ਦਇਆ ਸਿੰਘ ਦਿਲਵਿੰਦ ਜੀ ਨੇ ਉੱਠ ਕੇ ਉਪਮਾ ਕੀਤੀ ਉਹ ਕਹਿੰਦੇ ਮੈਂ ਜ਼ਿੰਦਗੀ ਚ ਪਹਿਲੀ ਵਾਰ ਵਿਆਹ ਦੀ ਇੰਨੀ ਲੰਮੀ ਵਿਆਖਿਆ ਸੁਣੀ ਹੈ ਡੇਢ ਘੰਟੇ ਚ ਕੋਈ ਸਾਥੀ ਨੀ ਵਿਆਹ ਵਿਆਹੀ ਹੋਇਆ ਮੇਰੇ ਦੱਸਣ ਦਾ ਮਤਲਬ ਇਹ ਨਹੀਂ ਵੀ ਵਿਆਹ ਬਾਰੇ ਮੇਰੇ ਕੋਲ ਇੰਨਾ ਮਟੀਰੀਅਲ ਹੈ ਵੀ ਮੈਂ ਤੁਹਾਨੂੰ ਦੱਸਦਾ ਹੈ ਇਹ ਨਹੀਂ ਗੱਲ ਮੇਰੇ ਕਹਿਣ ਦਾ ਮਤਲਬ ਜਿਹੜੀ ਡੇਢ ਘੰਟੇ ਕਹਿਣ ਵਾਲੀ ਗੱਲ ਹੈ ਉਹ ਦੋ ਚਾਰ ਮਿੰਟਾਂ ਚ ਰੁਪਇਆ ਹੋਣੀ ਸਿਰਫ ਮੈਂ ਤੁਹਾਨੂੰ ਨਮੂਨਾ ਦੇ ਦੇਣਾ ਇਹ ਹਾਥੀ ਦੀ ਪੈਣ ਸਾਰੀਆਂ ਪੈਣ ਆ ਜਾਂਦੇ ਭਾਈ ਗੁਰਦਾਸ ਜੀ ਕੋਲ ਇੱਕ ਜੁਗਤੀ ਹੈ ਇਹ ਕੁਝੇ ਚ ਸਮੁੰਦਰ ਬੰਦ ਕਰ ਦਿੰਦੇ ਦੋ ਅੱਖਰ ਚ ਕਹਿ ਦਿੱਤਾ ਹੁਣ ਇੱਥੇ ਵਿਆਹ ਦਾ ਅਰਥ ਵਿਆਹ ਦੇ ਕਿੰਨੇ ਅਰਥ ਵਿਆਹ ਤੋਂ ਅੱਠ ਕਿਸਮਾਂ ਤੇ ਵਿਆਹ ਦੇ ਅੱਠੀ ਪ੍ਰਭਾਤੀ ਸ਼ਬਦ ਇਹ ਬੜੀ ਇੱਕ ਲੰਮੀ ਕਹਾਣੀ ਹੈ ਭਾਈ ਗੁਰਦਾਸ ਦੀ ਗੁਰਬਾਣੀ ਦੀ ਅਰ ਮਹਾਨ ਕੋਸ਼ ਦੀ ਤੇ ਕਈ ਹੋਰ ਉੱਤਮ ਭਗਤੀਆਂ ਦੀ ਗੱਲ ਉਹਦੇ ਪ੍ਰਮਾਣ ਸਿੱਧ ਕਰਦੀ ਜਾਏਗੀ ਤੇ ਵਿਆਹ ਕੀ ਹੁੰਦਾ ਤੇ ਵਿਆਹ ਦਾ ਉਧਾਰ ਕਿਹਨੂੰ ਹੈ ਤੇ ਵਿਆਹ ਮੁਕੰਮਲ ਕਿਹੜਾ ਹੁੰਦਾ ਤੇ ਸਿਰ ਲੈਣ ਕਿਹੜਾ ਹੁੰਦਾ ਸਾਰੀਆਂ ਗੱਲਾਂ ਦੇ ਜਿਹੜੇ ਬੱਚੇ ਆ ਜਾਂਦੇ ਉਸ ਪ੍ਰਕਾਰ ਹੁਣ ਵਿਆਹ ਦੀ ਜਿਹੜੀ ਗੱਲ ਹੈ ਗੁਰ ਚੇਲੇ ਵਿਵਾਹ ਹੋ ਵਿਵਾਹ ਦਾ ਅਰਥ ਭਾਈ ਸਾਹਿਬ ਮੇਲ ਕਰਦੇ ਮਿਲਣਾ ਮਿਲਾਪ ਮਿਲਾਪ ਗੁਰੂ ਦੇ ਚੇਲੇ ਦਾ ਵੀ ਹੋ ਸਕਦਾ ਤੇ ਮਿਲਾਪ ਇਸਤਰੀ ਦੇ ਪੁਰਸ਼ ਦਾ ਵੀ ਹੋ ਸਕਦਾ ਤੇ ਮਿਲਾਪ ਦਾ ਅਰਥ ਵਿਆਹ ਕਰਦੇ ਨੇ ਉਹ ਮਿਲਾਪ ਲੜਕੀ ਕਿਤੇ ਜਮੀ ਹੈ ਲੜਕਾ ਕਿਤੇ ਜਮੇ ਤੇ ਧਰਮ ਦੀਆਂ ਰਸਮਾਂ ਦੇ ਨਾਲ ਉਹਨਾਂ ਨੂੰ ਇੱਕ ਵਾਰੀ ਸਮਾਜ ਨੇ ਮੇਲ ਦਿੱਤਾ ਇਕੱਠੇ ਕਰ ਦਿੱਤਾ ਤੇ ਉਸ ਨੂੰ ਵਿਵਾਹ ਕਿਹਾ ਗਿਆ ਤੇ ਉਹਦੀਆਂ ਫਿਰ ਧਰਮ ਦੀਆਂ ਰਸਮਾਂ ਵੱਖਰੀਆਂ ਵੱਖਰੀਆਂ ਇਹਦੇ ਅਰਥ ਹੋਰ ਗਿਆਨ ਕਿਸਮ ਦੇ ਦੇ ਦਾ ਅਰਥ ਦੋ ਹੁੰਦਾ ਬਾਹ ਦਾ ਅਰਥ ਵਾਸਤਾ ਹੁੰਦਾ ਗੁਰਬਾਣੀ ਚ ਲਿਖਿਆ ਤੁਗਾਰੀ ਰਾਜ ਬੇ ਦਸ ਮਾਂ ਦਸ ਤੇ ਬੇ ਦਾ ਅਰਥ ਦੋ ਦੋ ਤੇ ਦਸ ਬਾਰਾਂ ਮਾਂ ਦਾ ਅਰਥ ਮਹੀਨਾ ਤੇ ਬਾਰਾਂ ਮਹੀਨੇ ਅਰਥ ਹੁੰਦੇ ਅਰਥ ਜਿਹੜੇ ਗੁਰਬਾਣੀ ਤੇ ਗੁਰਬਾਣੀ ਸਰਚ ਕਰੇ ਉਹੀ ਅਰਥ ਮੁਕੰਮਲ ਮੰਨੇ ਜਾਂਦੇ ਆਪਣੀ ਬੁੱਧੀ ਵਿੱਚ ਤਰਾਈ ਕਾਢ ਲਈ ਇਸ ਕਰਕੇ ਸਾਸ ਜੀ ਮੇਲ ਮੁਕੰਮਲ ਉਹ ਹੈ ਜਿਸ ਮੇਲ ਦੇ ਵਿੱਚ ਕਦੇ ਵਿਛੋੜਾ ਨਹੀਂ ਆ ਸਕਦਾ ਪਰ ਹੋਏਗਾ ਤਾਂ ਜੇ ਛੇ ਚੀਜ਼ਾਂ ਛੇ ਆਤਮਾ ਮਿਲ ਜਾਣਗੀਆਂ ਆਸਾ ਇਸ ਤੋਂ ਉਪਾਸਨਾ ਖਾਣ ਪਾਣ ਪੈਰਾਂ ਤੁਸੀਂ ਜਾ ਕੇ ਘੱਟ ਮਿਲੇ ਸੋ ਹੀ ਮਿਲਿਆ ਜਾਣ ਜਿਹਦੀਆਂ ਅਧੀਆਂ ਚ ਮਿਲ ਜਾਣ ਆਤਮਾ ਕੰਮ ਚੱਲ ਜਾਂਦਾ ਧੂਕ ਨਹੀਂ ਸੀ ਹੁੰਦੀ ਹੁੰਦੀ ਗੱਡੀ ਕਿਨਾਰੇ ਲੱਗ ਜਾਂਦੀ ਜਿਹਦੀਆਂ ਛੇ ਦੀਆਂ ਛੇ ਹੀ ਨਾ ਮਿਲਣ ਗੱਡੀ ਰਸਤੇ ਦੇ ਵਿੱਚ ਖੜਦੀ ਹੈ ਫਿਰ ਮੰਦਰ ਦੇ ਨਹੀਂ ਪਹੁੰਚਦੀ ਉਹਦਾ ਵੀ ਗੱਡੀ ਕੋਈ ਹੋਰ ਜੁੜ ਕੇ ਨਹੀਂ ਜਾਊਗਾ ਇਸ ਕਰਕੇ ਸਾਸ ਜੀ ਪੁਰਾਣੇ ਸਮੇਂ ਦੇ ਅੰਦਰ ਬੁੱਧੀਮਾਨ ਦੇਖਦੇ ਸੀ ਬੱਚੀ ਚ ਕਿਹੜੀਆਂ ਆਤਮ ਬੱਚੇ ਚ ਕਿਹੜੀਆਂ ਆਤਮ ਉਹਨਾਂ ਦਾ ਮੇਲ ਸਰੀਰ ਕਿਵੇਂ ਬਣ ਸਕਦਾ ਜਾਂ ਤਾਂ ਫਿਰ ਸਿਆਣੇ ਹੋਣ ਬੱਚੇ ਐਡਜਸਟਮੈਂਟ ਕਰਨ ਵਾਸਤੇ ਕੁਝ ਆਪਣੀਆਂ ਆਤਮ ਔਰਤ ਬਦਲਵੇ ਕੁਝ ਮਰਦ ਬਦਲਵੇ ਤੇ ਉਹ ਦੋਨੇ ਸਹਿਮਤ ਹੋ ਜਾਣ ਤੇ ਮੁਕੰਮਲ ਹੋ ਜਾਂਦੀ ਹੈ ਜ਼ਿੰਦਗੀ ਨਹੀਂ ਤਾਂ ਫਿਰ ਗੜਬੜ ਹੁੰਦੀ ਹੈ ਭਾਈ ਇਸ ਕਰਕੇ ਸਾਸ ਜੀ ਹੁਣ ਐਸੀ ਗੜਬੜੇ ਬ੍ਰਹਮਣ ਦੇ ਨਾਲ ਆਤਮ ਤਾਂ ਮਿਲਦੀ ਉਹ ਪੂਜਾ ਕਰਦਾ ਪੂਜਾ ਤੇ ਅਟੂ ਇਸ ਕਰਕੇ ਜ਼ੋਰ ਨੂੰ ਕਹਿੰਦੇ ਨੇ ਕਿ ਕੁਨਾਰ ਫੁੱਟੀ ਇਸਤਰੀ ਪਰ ਕਾਰਨ ਬਣਨੇ ਨੇਕ ਰੱਖਦੇ ਉਤਾਰ ਧਾਰਨ ਦਾ ਤੇ ਇਸ ਕਰਕੇ ਨਾ ਕਹਿੰਦੇ ਉਹ ਕਹਿੰਦੀ ਹੈ ਮੂਲ ਮੂਰਖ ਹੇ ਕਾਜ ਸੇਵਾ ਦੇਵੀ ਕਿਉਂ ਸੇਵਦਾ ਕਿ ਹੇ ਤਾਸ ਬੁਲੰਤ ਅਭੇਦ ਕਹਿੰਦੇ ਮੂਰਖ ਕਰਕੇ ਇਸ ਬਾਤ ਕੇ ਉਹਦੇ ਭੇਦ ਨੂੰ ਕਹਿੰਦਾ ਇਸ ਵਾਸਤੇ ਉਹਦੇ ਚਰਨੀ ਪੈਂਦਾ
ਮੈਂ
ਜਾਣ ਬੁੱਝ ਕੇ ਕਿਉਂ ਨਰਕਾਂ ਚ ਡਿੱਗਦਾ ਦੋਸਤਾਂ ਚ ਜਾਏਗਾ
ਇਹ ਕਾਜ ਮੂਰਖ ਇਹ ਜਪਤ ਜਾਪ
ਕਹਿੰਦੀ ਕਿਸ ਵਾਸਤੇ ਮੂਰਖਾ ਮੂਰਖ ਤੋਂ ਬਿਨਾਂ ਗੱਲ ਨਹੀਂ ਕਰਦੀ मूर्ख जब कहती सास रही स्त्री रूप चेरी की न्याय सुप्त नाही बिन पर तारे गुरबाणी ने सिद्धांत रूप लेट नहीं सके औरत का प्रकर्मा के बेड़े पिछे तुरना मर्द का मूहे तुरना इस मर्यादा को बदल नहीं सकेगा औरत का खबे पासे बैठना मर्द का सीधे पासे बैठना किसी गल की सूचना है जे मनुखी माने नहीं समझना अपना अधिकार नहीं देखना तो मर्द स्थिति हो फर्क कोई हर शरीर की गाल ना छोड़े अपने ही एक दूसरा अंग है जिसका नाम औरत है पर अंग खबा है सज्जे नाल थोड़ा जा कमजोर होता है अपनी अंग कुछ मर्यादा है जिसकी रिस्पेक्ट करनी है जिन्हों आदर देना है आम कथा हो रही है तो सज्जे पासे गुरु ग्रंथ साहब जी का प्रकाश है ये कथा सज्जे पासे बैठ के क्यों हो जाएगी जो उधर होगी तो मूह इधर करना पड़ेगा एक बदलना पड़ेगा अत दर्जे की मजबूरी हो गई फिर कोई गल हो रहा है कि बैठने का ही ना हो जाए पर नहीं प्रकरणा करनी है तो सज्जे पासे गुरु ग्रंथ साहब जी को रख के जो प्रकरणा करनी है सज्जा पासा सतगुरु का लुड़ा पर साढ़े जो भी लड़ना है कि जो खब्बा पासा करके भी चल रहा है जी हिंदुआ ने करनी मुसलमान ने करनी ए भी है साढ़े जगह यह भी है कि नहन सिंह का यह विश्वास है कि नहीं असं करनी है जरूर पर प्रकरण जी इस तरीके इस करके भाई आदर सत्कार औरत जाति सतगुरु महाराज ने उन्होंने लोगों ने सारे हक खोले सन और इतों तक कि इन्ना लोग शब्द वरते मनु की भाषा अपने भरावान की बड़ी उसने अपनी जाति का विकरा कर दिया होने अधिकार बड़े दे दते उन्होंने खुले दे दते औरत जाति बारे एक घरेना योग शब्द लिख दते कि पैर की जुती है मेह चाहिए तो उठा लो ये नहीं बदल ये आम लोगों के प्रचलित हो पर तन गुरु नानक साहब हजूर ने कहा सो क्यों बंदा आखी है जित जमे राजा कौन तुम बंदा कहने वाले जिदी कुख तो राजे महाराजे जिदी कुख तो सूरमे दानी भगत अवतार पैदा हो उस जनजाति का तिरस्कार क्यों गुरु नानक महाराज ने तुहाडे हक विच नारा मारिया अज तुसी भावें सरकारां दा धन्नवाद करो भी सरकार ने हक दित्ते नहीं कि नहीं गुरु नानक ने रखी कुटल दत्ते सी ओह लोग चौथे हिस्से के मनुख नूं मनुख मनण तों इनकार कर दिता सी पर गुरु ने कृपा की थी इहो सास ने पर कुछ असूल हन बार बार गुरबाणी विच इह कहा सील संजम तै आग्या माने इस नारी को दुख न माने कहो नानक जिन प्रयोग परमेश्वर कर जाने तन सती दरगह प्रमाणिया को कहते इस करके सास ने हूं एक कुनार है उन्होंने कहती है कहने तू मूर्ख है तू दो जाएगा कि काज मूर्ख से जप जा वो मूर्खा तू जाप क्यों जपता है
नहीं दर्द तौन के थाप थाप
तू नहीं डरता तेनू मैं बड़ा समझा हटी तू समझदा नहीं है ये कई बार समझाने की हद गाही लग जाती है मैनू गुरमुखी की याद नहीं रहता तेरे घर वाले लगी समझा समझाने लग गई एक जिम्मे मास्टरी न्याण पढ़ाई होंगी वो जो ना समझा कि सीता बाई जी भी थोड़ा जा दुए रंगा शराबबंदी पीती थी उन्हें फट के जूड़ा फट के चपेट मार दी घर वाले वो जो उन्हें मारी कई टाइम थोड़ी जी एक चपेट तो उन्हें भी मारती इन्हें उन्हें न्याणे तो ही अपने लड़के सिखाए थे उन्हें बापू पढ़ लिया मां कहते बेबे कुट लगा चुके बापू की भुगत सभा बेबे ने फिर दाड़ी नहीं फड़ पट दी फट उन्हें कुछ बाल दाड़ी दे कट्ठे करके अपनी जेब च पा लिया तड़के भी मेरे को आ गए मैं सुनाओ सरदार जी कि दर्शन दिते रोन लगे मैं की गल नहीं सियाना बहना मतलब रोंदा क्यों कट के बाल जो मिसाए कहते जी आ देखो मेरे घर वाली ने मेरी गल मैं कहा देख बहुत बुरी बात है एक तो बड़ी कोई बात नहीं और तू भी बंदा मैं अणखा ला लिया बुढ़ा ना तू तेरे वास्ते एक ही रस्ता तेरे वास्ते वो पंक्तियां पुत्र कलत्र ग्रस्त का फासा होना पाई आराम के दासा जे कुछ कर रहे तो घर भी उन्होंने संभा दे जमीन भी उन्होंने संभा दे ਇਹ ਘਰ ਵਾਲੇ ਨੂੰ ਕਹਿ ਵੀ ਆ ਨਿਆਣੇ ਹੋ ਗਏ ਤੇਰੇ ਬਰਾਬਰ ਦੇ ਬਸ ਆਪਣੀ ਜਿੰਨੀ ਜਿੰਦਗੀ ਠੀਕ ਹੈ, ਬੁਰਾ ਭਲਾ ਕਹਿਣ ਦੀ ਲੋੜ ਹੈ, ਤੂੰ ਆਪਣਾ ਘਰ ਛੱਡ ਕੇ ਨਹੀਂ ਬਣਾ, ਤੇਰੀ ਲੋੜ ਨਹੀਂ ਹੈ ਘਰ ਲਾੜੀ ਤਾਂ ਪੱਟੀ ਹੋਈ। ਕਹਿੰਦੇ ਜੀ ਸਮਝਾਓ। ਮੈਂ ਕਿਹਾ ਭਾਈ ਮੈਂ ਕੀ ਸਮਝਾਊਂਗਾ, ਜਿਹੜੇ ਨੇ ਤੇਰੀ ਦਾੜੀ ਪੱਟ ਦਿੱਤੀ ਮੇਰੇ ਨਾਲ ਢਿੱਲ ਕਰੂੰਗੀ, ਉਹ ਤੇਰੀ ਸਲਾਹ ਹੋਊਗੀ ਮੈਂ ਵੀ ਪਟਾਣਾ ਜਾ ਕੇ, ਮੈਂ ਤਾਂ ਉਂਗਲ ਨਹੀਂ ਕਰਨ ਦਿੰਦਾ ਆਪਣੇ, ਕਿਉਂਕਿ ਮੇਰੀ ਪਛਾਣ ਤੇ ਹੀ ਨਾ ਕਿਸੇ ਨੂੰ ਬੁਰਾ ਕਾਂ ਨਾ ਕਿਸੇ ਦੇ ਕਾਂ, ਇਹ ਤਾਂ ਗੱਲ ਮਾੜੀ ਹੈ। ਇਹ ਕਹਿੰਦਾ ਜੀ ਮੈਂ ਫਿਰ ਵੀ ਤੁਹਾਡਾ ਆਦਰ ਸਤਿਕਾਰ ਮਹਾਂ ਤੇਰਾ ਮਤਲਬ ਵੀ ਨਾ ਕਰੇਗਾ। ਕਹਿੰਦਾ ਨਹੀਂ ਇਹ ਤੇਰੀ ਗੱਲ, ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਮੈਂ ਕਹਿੰਦਾ ਕਥਾ ਹੋ ਜਾਂਦੇ ਦੋ ਚਾਰ ਫਿਰ ਬਣਾਉਂਦੇ, ਮੈਂ ਕਥਾ ਚ ਲੱਗ ਗਿਆ ਮਿੱਠੀਆਂ ਮਿੱਠੀਆਂ ਗੱਲਾਂ ਕਰਨ। ਜਦੋਂ ਔਰਤ ਜਾਤੀ ਦੇ ਪਤੀ ਵਾਰੇ ਵਿਚਾਰ ਆਉਣ ਹਰ ਜਾਣ, ਮੈਂ ਜਿਹੜਾ ਘੋਟਾ ਬਦਲ ਹੋ ਜਾਣ ਕੇ ਲਾਦਾ। ਉਹ ਜਦੋਂ 10-15 ਦਿਨ ਕਥਾ ਹੋਈ, 10-15 ਦਿਨ ਆਵੇ ਆ ਗਈ, ਮੈਂ ਕਹਿੰਦੀ ਹੁਣ ਬਸ ਵੀ ਕਰੋ, ਉਹਨਾਂ ਕਲਾਸ ਦੀ ਕਹਿੰਦੀ ਬਥੇਰੀ ਕਥਾ ਹੋਈ ਮੇਰੀ, ਮੈਂ ਕਿਹਾ ਤੇਰਾ ਨੌ ਲਿਆ, ਕਹਿੰਦੀ ਨੌ ਚਾਹੇ ਆਹੀ ਕਰ ਰਹੀ ਉਹ ਵੀ ਲੈ ਲਓ, ਮੈਂ ਕਿਹਾ ਨੌ ਤਾਂ ਲੰਘੋ ਮੈਂ ਰੱਬ ਦੇ, ਪਰ ਹੁਣ ਤੂੰ ਮੈਨੂੰ ਇਹ ਦੱਸ ਵੀ ਤੂੰ ਆਪ ਆਈ ਹੈ ਵੀ ਤੇਰਾ ਇਹ ਘਰ ਵਾਲੇ ਦੀ ਦਾੜੀ ਤੇ ਹੱਥ ਤੈਨੂੰ ਕਿਵੇਂ ਪੈ ਗਏ। ਮੈਂ ਤੈਨੂੰ ਸਾਖੀ ਦੱਸਦਾ ਕਿ ਪਤੀ ਨੇ ਲੱਤ ਮਾਰੀ ਸੀ, ਆਉਂਦੇ ਜਾਂਦੇ ਲੰਗੜੀ ਚ ਵੀ ਸੀ। ਤੇ ਸਤਿਗੁਰੂ ਮਹਾਰਾਜ ਇੱਕ ਔਰਤ ਦਾ ਪ੍ਰਸੰਗ ਲੈਂਦੇ, ਬਾਲੀ ਰੋਵੇ ਨਾ ਪਤਾਰ, ਪਿਛਲੇ ਜਨਮ ਦੇ ਪਤੀ ਜੋ ਲੈ ਕੇ ਮਾਰਿਆ ਸੀ ਤੇ ਮੁੜ ਕੇ ਪਤੀ ਨਹੀਂ ਸੀ। ਮੈਂ ਕਹਿੰਦੀ ਦੇਖੋ ਬਾਬਾ ਜੀ ਦੋ ਤਾਂ ਗਈ ਮੇਰੇ ਕੋਲੋਂ ਵੀ ਗਲਤੀ, ਮੈਂ ਮੰਨਦੀ ਹੈ, ਪਰ ਕਹਿੰਦੀ ਜਿਹੜੀ ਮੇਰੇ ਨਾਲ ਕਰਦਾ ਰਿਹਾ ਸ਼ਰਾਬ ਪੀ ਕੇ ਮੈਨੂੰ ਕੁੱਟਦਾ ਰਿਹਾ, ਨਿਆਣੇ ਛੋਟੇ ਸੀ, ਮੈਂ ਕਿਹਾ ਹੁਣ ਤਾਂ ਬੜੇ ਕਰ ਲਏ ਸਾਹਿਬ, ਮੈਨੂੰ ਪਤਾ ਸਾਰੇ ਵੀ ਉਹਨਾਂ ਨੇ ਬੜਾ ਬੜੀਆਂ ਤੈਅ ਕੁੱਟਿਆ। ਕਹਿੰਦੀ ਦੱਸ ਗਿਆ ਸਾਰਾ ਕੁਛ, ਮੈਂ ਸਾਰਾ ਕੁਛ ਦੱਸ ਗਿਆ, ਮੈਂ ਕਿਹਾ ਹੁਣ ਦੱਸ ਵੀ ਉਹ ਕਹਿੰਦਾ ਵੀ ਚੋਲਾ ਦਿਓ ਮੈਨੂੰ, ਅਸੀਂ ਜਾਣਾ ਕਲਕੱਤੇ ਨੂੰ ਨਾਲੇ ਲੈ ਜਾਣਾ। ਕਹਿੰਦੀ ਲੈ ਜਾਓ, ਕਹਿੰਦੇ ਅਸੀਂ ਕੀ ਕਰਨਾ ਹੈ, ਚੋਲਾ ਅਸੀਂ ਦਿੱਤਾ ਉਹਦੇ ਪਾ, ਪਰ ਗਲੇ ਦੇ ਸ਼ੇਰ ਦਾ ਬੁਰਕਾ ਪਾਇਆ ਮੇਜ ਨਹੀਂ ਹੁੰਦਾ। ਜਦੋਂ ਲੈ ਕੇ ਗਏ ਉੱਥੇ ਹੁਣ ਆਪ ਤਾਂ ਕੌਣ ਤੋਂ ਲਿਆਉਂਦੀ ਆ, ਯਕੀਨ ਕਰੋ ਵੀ ਇੱਕ ਮਹੀਨਾ ਦੋ ਬੰਦੇ ਉਹਦੀ ਰਾਖੀ ਉਹ ਰੱਖਦੇ ਰਹੇ। ਕਹਿੰਦਾ ਜਿਹੜੀ ਰਾਖੀ ਰੱਖਦੇ ਨਾ ਸੰਤ ਮੇਰੀ, ਜਿਹਦੇ ਮੈਂ ਪੀ ਕੇ ਆਉਣੀ ਹੁੰਦੀ ਤਾਂ ਰਾਖੀ ਦੇ ਵਿੱਚੇ ਵੀ ਹੁੰਦਾ, ਐਂ ਕਹਿ ਕੇ ਆਉਂਦੇ, ਮਗਰ ਤੂੰ ਉਹਦੇ ਕੋਲੇ ਜਾ ਆਪਣੀ ਬੜੀ ਅੰਮਾ ਕੋਲ, ਤੂੰ ਨੀ ਸਾਡੇ ਲੱਭ ਹੁੰਦਾ, ਤੈਨੂੰ ਉਹ ਵੀ ਠੀਕ ਕਰੋ। ਹੁਣ ਦੱਸੋ ਇਹਦੇ ਬੰਦੇ ਦਾ ਕੀ ਯਾਦ, ਤੇ ਇਹਨੂੰ ਫਿਰ ਕੀ ਕਹੀਏ, ਜੋੜੀਆਂ ਜਗ ਅੰਦਰ ਥੋੜੀਆਂ ਸਿਰ ਨੈਣ ਬਥੇਰੇ, ਬ੍ਰਾਹਮਣ ਦਾ ਵੀ ਹੋ ਗਿਆ ਬੇਚਾਰੇ ਦਾ ਇਹ ਸਿਰ ਨੈਣ। ਉਹ ਘਰ ਵਾਲੇ ਕਹਿੰਦੀ ਇਹ ਕਾਜ ਮੂਰਖ ਤੇ ਜਪਤ ਜਾਪ ਨੇ ਗਰਦ ਕੌਮ ਤੇ ਸਭ ਸਾਧ, ਉਹ ਮੂਰਖ ਆ। ਕਹਿੰਦੀ ਫਿਰ ਲੈ ਹੁਣ ਤੇਰਾ ਲੱਗੀਆਂ ਇਲਾਜ ਕਰ, ਇਲਾਜ ਕਰ ਚਾਹੇ ਸਿਆਣੇ ਦੇ ਤਬੀਤ ਕਰਾ ਕੇ, ਯੰਤਰ ਕਰਾ ਕੇ, ਚਾਹੇ ਕਮਲਾ ਹੀ ਹੋ ਜਾਵੇ, ਤੇ ਕਈ ਕਿਸਮ ਦੇ ਇਲਾਜ ਬੀਬੀਆਂ ਕਰ ਲੈਂਦੀਆਂ। ਪੁਰਾਣੇ ਸਮੇਂ ਦੀ ਐਸੀ ਕੁਝ ਰਵਾਇਤ ਹੈ, ਪਰ ਗੁਰਸਿੱਖ ਦੀ ਬੀਬੀਆਂ ਨਹੀਂ ਅਸਰ, ਗੁਰੂ ਗ੍ਰੰਥ ਸਾਹਿਬ ਦੇ ਭਰੋਸਾ ਸ਼ੇਰ ਭੁੱਖਾ ਮਰ ਸਕਦਾ, ਜਾਨ ਦੇ ਸਕਦਾ, ਲੇਕਿਨ ਘਾਹ ਨਹੀਂ ਖਾ ਸਕਦਾ, ਜੋ ਦਾ ਖਾਣੇ ਉਹ ਖਾਏਗਾ। ਸ਼ੇਰ ਦੀ ਰੁਚੀ, ਸ਼ੇਰ ਦੇ ਵਾਸਤੇ ਭੋਜਨ ਜਿਹੜਾ ਬਣਿਆ ਉਹ ਮਾਸਤਾ ਬਣਿਆ, ਉਹ ਘਾਹ ਨਹੀਂ ਖਾਂਦਾ, ਘਾਹ ਹੀ ਨਹੀਂ। ਇਸ ਕਰਕੇ ਸਾਹ ਸੁਣੀ, ਜਿਹੜੇ ਸਤਪੁਰਸ਼ ਹੁੰਦੇ ਬਿਪਤਾ ਦੇ ਵਿੱਚ ਆਪਣੀਆਂ ਆਦਤਾਂ ਨਹੀਂ ਬਦਲਦੇ, ਸਬਰ ਧਾਰ ਲੈਂਦੇ ਆ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੀ ਮੈਂ ਤੇਰਾ ਇਲਾਜ ਐਸਾ ਕਰਾਂਗੀ, ਇਹਨੂੰ ਹੁਣ ਤੱਕ ਸਮਝਾ ਲਿਆ ਨਾ, ਹੁਣ ਤੇਰਾ ਪੱਕਾ ਇਲਾਜ ਕਰਦੀ ਹਾਂ। ਹੁਣ ਜਾਊਂਗੀ ਰਾਜੇ ਕੋਲ, ਉਹਨੂੰ ਕਹਿ ਕਵੀ ਜੇ ਤੋਂ ਚੋਰੀ ਨਹੀਂ ਜਾਂਦੀ, ਤੈਨੂੰ ਸਮਝਾ ਲਿਆ ਮੇਰਾ ਤੂੰ ਨੀ ਪੂਜਾ ਤੋਂ ਹਟਦਾ, ਤੇ ਹੁਣ ਜਾਊਂਗੀ ਰਾਜੇ ਕੋਲ, ਦੱਸੂਗੀ ਵੀ ਤੂੰ ਪੂਜਾ ਕਰਦਾ। ਕਹਿਣੋ ਪੁਕਾਰ ਰਾਜਾ ਸਮੀਪ, ਤੇ ਤੇਰਾ ਹਾਲ ਕੀ ਹੋਏਗਾ। ਤੇ ਉਹ ਫਿਰ ਤੈਨੂੰ ਬੰਨ ਕੇ ਨੂੜ ਕੇ ਤੈਨੂੰ ਦੇਸ਼ ਨਿਕਾਲਾ ਦੇਊਗਾ ਜਾਂ ਤੈਨੂੰ ਖਤਮ ਕਰੂਗਾ, ਆ ਤੇਰੇ ਨਾਲ ਹੋਏਗੀ।
ਨਹੀਂ ਨਥਾ ਚਾਹੇ ਬ੍ਰਹਮਾ ਪੁਨਾਰ,
ਗਲਤੀ ਆਗੂ ਸਤਨਾਮ ਸ੍ਰੀ ਵਾਸਤਵ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਉਹ ਖੋਟੀ ਇਸਤਰੀ ਨੇ ਬ੍ਰਾਹਮਣ ਦੇ ਪ੍ਰਤਾਪ ਨੂੰ ਨਹੀਂ ਜਾਣਿਆ, ਇਹ ਨਹੀਂ ਜਾਣਿਆ ਕਿ ਇਹ ਖੋਟੀ ਇਸਤਰੀ ਇਹਦਾ ਸੰਸਾਰ ਚ
ਆਉਣਾ
ਧਰਮ ਦੇ ਪ੍ਰਚਾਰ ਵਾਸਤੇ ਉਸਨੇ ਆ ਕੇ ਅਵਤਾਰ ਲਿਆ। ਬ੍ਰਾਹਮਣ ਤਾਂ ਜਮੇ ਹੀ ਇਸੇ ਮਤਲਬ ਲਈ ਹੈ, ਉਹ ਤਾਂ ਪਰਮਾਤਮਾ ਨੇ ਇੱਕ ਬਹਾਨਾ ਬਣਾਉਣਾ ਉਹਦੇ ਜੀਵਨ ਦਾ, ਉਹਨੂੰ ਪੂਜਾ ਤੇ ਤੂੰ ਕਿਵੇਂ ਹਟਾ ਲੈਂਗਾ। ਇਹ ਤਾਂ ਇੱਕ ਬਹਾਨਾ ਬਣਨਾ ਹੈ।
ਸੂਜਨ ਸਮਸਤ ਨਾ ਸਾਰਥ ਹੇਤ,
ਸਾਰੇ ਨੀਚ ਪੁਰਸ਼ਾਂ ਨੂੰ ਪਾਪ ਕਰਨ ਵਾਲਿਆਂ ਨੂੰ ਉਹਨਾਂ ਦੇ ਨਾਸ਼ ਕਰਨ ਵਾਸਤੇ ਇਹ ਅੱਗੇ ਦੱਸਦੇ ਹਨ।
ਕਲਕੀ ਅਵਤਾਰ ਕਰਦੇ ਸਚੇਤ,
ਇਹ ਕਲਕੀ ਅਵਤਾਰ ਨੂੰ ਸਚੇਤ ਕਰਨ ਵਾਸਤੇ ਇਸ ਬ੍ਰਹਮ ਨੂੰ ਧਰਤੀ ਤੇ ਪੈਦਾ ਕੀਤਾ, ਉਹ ਭੇਜਿਆ ਹੀ ਇਸ ਮਤਲਬ ਵਾਸਤੇ ਹੈ। ਕਿਉਂ ਸਾਹ ਸ੍ਰੀ 9 ਮਿੰਟ ਬਾਕੀ ਰਹਿੰਦੇ ਤੇ ਮੈਂ ਸਰੂਪ ਸਿੰਘ ਅਲੱਗ ਜੀ ਨੂੰ ਹੋਰ ਤੱਕ ਭੇਟਾ ਨਹੀਂ ਦੇਣ ਜੋਗਾ। ਗਰੀਬ ਬੰਦਾ ਕੀ ਦੇ ਸਕਦਾ, ਕਦੇ ਮੰਗਣ ਦੀ ਆਦਤ ਨਹੀਂ ਕਿਸੇ ਤੋਂ। ਇਹ ਭਾਵੇਂ 400 ਬੱਚਾ ਤੁਹਾਡੇ ਲੋਕਾਂ ਦਾ ਅਕੈਡਮੀ ਪੜ੍ਹਦਾ, ਪਰ ਕੋਈ ਤੁਹਾਡੇ ਚੋਂ ਟੋਰਾਂਟੋ ਵਾਲੇ ਚੋਂ, ਵੈਨਕੂਵਰ ਚੋਂ, ਪੰਜਾਬ ਚੋਂ ਇੱਕ ਬੰਦਾ ਤੁਸੀਂ ਨਹੀਂ ਐਸਾ ਕੱਢ ਸਕੋਗੇ ਜਿਹੜਾ ਤੁਹਾਨੂੰ ਕਹੇ ਵੀ ਸਕੂਲ ਵਾਸਤੇ ਐਡਮਿਸ਼ਨ ਪੈਸੇ ਮੰਗਣਾ ਕਿਸੇ ਤੋਂ। ਗਰੀਬੀ ਕੱਟ ਲਓ। ਇਹ ਧਾਰਮਿਕ ਵਿਦਿਆਲੇ ਜਿੱਥੋਂ ਦੇ ਪੜ੍ਹ ਕੇ ਤਖਤਾਂ ਦੇ ਜਥੇਦਾਰ ਬਣੇ, ਸਿੰਘ ਸਾਹਿਬਾਨ ਦੀਆਂ ਡਿਊਟੀਆਂ ਤੇ ਗਏ ਤੇ ਅੱਜ ਤੱਕ ਜਥੇ ਨੇ ਕਿਸੇ ਅੱਗੇ ਹੱਥ ਨਹੀਂ ਅੱਡੇ। ਹਾਂ, ਜਿਹੜੇ ਆਪਣੇ ਸੰਸਥਾ ਦੇ ਮੈਂਬਰ ਹਨ, ਰਲ ਕੇ ਜੋ ਸੰਸਥਾ ਚਲਾ ਰਹੀ ਹੈ, ਮੈਂਬਰ ਬਣਾਉਣ ਦੀ ਪ੍ਰੇਰਣਾ ਤਾਂ ਹੋ ਸਕਦੀ ਕਿਸੇ ਨੂੰ ਕਰਦੇ, ਪਰ ਪੈਸੇ ਵਾਸਤੇ ਨਹੀਂ। ਜੇ ਪੈਸੇ ਖੁੱਲੇ ਹੁੰਦੇ ਮੇਰਾ ਕਦੇ ਕਦੇ ਇੰਨਾ ਹੋਰ ਤਾਂ ਨਹੀਂ ਕਦੇ ਨੂੰ ਪੈਸੇ ਦੇਣ ਨੂੰ ਜੀ ਕਰਿਆ। ਸਰੂਪ ਸਿੰਘ ਉਹਨਾਂ ਨੂੰ ਪੈਸੇ ਦੇਣ ਨੂੰ ਜੀ ਕਰਦਾ, ਪਰ ਗੀਤੇ ਚਰੀ ਹੈ ਕੁਛ ਤੇ ਕਿਉਂ ਸਾਸ ਨਹੀਂ ਗੁਰੂ ਕਿਰਪਾ ਕਰੋ। ਮੈਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਸ਼ਹਿਨਸ਼ਾਹ ਜਿਹੜਾ ਇਹਨਾਂ ਨੇ ਐਡਾ ਵੱਡਾ ਧਨਸ਼ ਉਠਾਇਆ, ਉਠਾ ਨਹੀਂ ਹੋਇਆ ਕਿਸੇ ਨੂੰ, ਕਿ ਤੂੰ ਕਿਰਪਾ ਕਰੀ ਆਪਣੇ ਸਿੱਖ ਦੀ ਮਿਹਰ ਕਰਿਆ ਸੱਚੇ ਆਖਰ ਕਰੀ। ਸੰਤ ਸਮਾਜ ਦੇ ਵਿੱਚੋਂ ਬਹੁਤ ਸਾਰੇ ਮਹਾਂਪੁਰਸ਼ ਤੇ ਜੋ ਇਹਨਾਂ ਦੀ ਇਸ ਕਰਨੀ ਤੋਂ ਪ੍ਰਭਾਵਿਤ ਹੋ ਕੇ ਆਪਣੇ ਆਪਣੇ ਤੌਰ ਤੇ ਮਦਦ ਦਿੰਦੇ। ਤੇ ਦਾਸ ਬੇਨਤੀ ਕਰੇਗਾ ਇਹਨਾਂ ਨੂੰ ਵੱਡੇ ਜੋੜ ਮਿਲੇ ਨੇ, ਜੇ ਜਦ ਤੱਕ ਸਰਦਾਰ ਸਾਹਿਬ ਉੱਥੇ ਆ ਗਏ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਵੱਡਾ ਦਿਹਾੜਾ, ਸੰਤ ਸਮਾਜ ਦਾ ਵੱਡਾ ਇਕੱਠ ਹਰ ਵੇਲੇ ਦੀਵਾਲੀ ਤੋਂ 4 ਦਿਨ ਬਾਅਦ ਪ੍ਰਧਾਨੀ ਹੁੰਦਾ। ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਸਥਾਪਨਾ ਦਿਨ ਤੋਂ 4 ਦਿਨ ਦਾ ਜੋੜ ਮਿਲਾ ਹੁੰਦਾ। ਪੰਥ ਪ੍ਰਸਿੱਧ ਮਹਾਂਪੁਰਸ਼ ਆਉਂਦੇ ਤੇ ਸਰਦਾਰ ਸਾਹਿਬ ਨੂੰ ਵੀ ਉਸ ਥਾਂ ਤੇ ਬੇਨਤੀ ਪੱਤਰ ਭੇਜਿਆ ਜਾਏਗਾ। ਆ ਜ਼ਬਾਨੀ ਮੈਂ ਇਹਨੂੰ ਬੇਨਤੀ ਪੱਤਰ ਭੇਜ ਦਿੱਤਾ, ਗੁਰੂ ਕਿਰਪਾ ਕਰੇ ਤੇ ਕੁਝ ਮਿੰਟ ਬਾਅਦ ਇਹ ਤੁਹਾਡੇ ਦਰਸ਼ਨ ਕਰ ਲੈਣਗੇ। ਆ ਜਿਹੜੇ ਸਮੇਂ ਤਾਂ ਹੋਰ ਵੀ ਟਾਈਮ ਲੱਗ ਗਿਆ, 6 ਮਿੰਟ ਰਹਿ ਗਏ ਬਾਕੀ ਤੇ ਮੈਂ ਇਹਨਾਂ ਨੂੰ ਆਪਣੇ ਟਾਈਮ ਵੀ ਉਹ ਭੇਟਾ ਵਿੱਚ ਥੋੜ੍ਹੀ ਜਿਹੀ ਦੇਣਾ। ਆ ਹੁਣ ਇੱਥੇ ਸਮਾਪਤੀ ਤੇ ਕੱਲ੍ਹ ਨੂੰ ਮਿੰਟੀ ਕਰ ਲਿਓ ਵੀ ਖੰਡਾ ਕਿੱਡਾ ਨਹੀਂ ਪਲਾਉਂਦਾ, ਹੁਣ ਦੇਖ ਲਿਓ ਦੇਸੀ ਹਿਸਾਬ ਆਊਗਾ, ਨਾਲ ਦੀ ਨਾਲ ਆਪਣੀ ਕੱਢ ਲੈਣੇ। ਮੈਂ ਤਾਂ ਥੋੜ੍ਹਾ ਪੜ੍ਹੇ ਥੋੜ੍ਹੇ ਪੜ੍ਹੇ ਲਿਖੇ, ਸਿਹਤ ਮੈਂ ਦੇ ਦੂੰਗੀ ਦੇਸੀ ਮਾਪ ਹੈ ਜਿਹੜਾ ਇਹਦੇ ਪੁੱਟ ਇਹਨੇ ਬਣਦਾ ਤੇ ਤੁਸੀਂ ਜਦੇ ਉਸੇ ਵੇਲੇ ਹਿਸਾਬ ਲਾ ਲੈਣਾ। ਇਹ ਕੱਲ੍ਹ ਨੂੰ ਇਹ ਕਥਾ ਆ ਰਹੀ ਹੈ, ਨੇਹ ਕਲੰਕ ਦੇ ਪ੍ਰਗਟ ਹੋ ਕੇ ਸ਼ਸਤਰ ਵਰਤਾਉਣ, ਇਹ ਕੱਲ੍ਹ ਨੂੰ ਇਸ ਪਾਸੋਂ ਨਾਲ ਲੱਗਦੀ ਕਥਾ ਹੈ। ਆਓ ਕਿ ਕਿਸ ਮਾਪੀ ਪ੍ਰਗਟ ਦਾ ਅਹਿਸਾਸ ਨਹੀਂ ਲਖਤਾ ਹੈ
ਬ੍ਰਹਮਾ ਕੁਮਾਰ ਪਰਮਾਰਥ ਆਣ ਲੀਨੋ ਵਚਾਰ, ਸੂਜਨ ਸਮਸਤ ਨਾ ਸਾਰਥ ਹੇਤ, ਕਲ ਕੀ ਵਤਾਰ ਕਰਦੇ ਸੁਚੇਤ।
ਵਾਹਿਗੁਰੂ ਜੀ ਕਾ ਖਾਲਸਾ।